मन अपना रारा रंगो या मन अपना पावन अते पवित्र दरबार दियां हाजरियां भरदी हुई उपस्थित सतसंगत जीओ, आप जी ने कईआं दिनां तों लैके ਸਤਿਗੁਰੂ ਜੀ ਦਾ ਪਾਵਨ ਅਤੇ ਪਵਿੱਤਰ ਦਰਸ਼ਨ ਕੀਤਾ ਹੈ। ਨਾਮ ਜਪਦਿਆਂ ਹੋਇਆਂ, ਬਾਣੀ ਪੜ੍ਹਦਿਆਂ ਹੋਇਆਂ ਆਪ ਜੀ ਦਾ ਰੋਮ ਰੋਮ ਪਾਵਨ ਅਤੇ ਪਵਿੱਤਰ ਹੋਇਆ ਪਿਆ ਹੈ। ਮੈਨੂੰ ਥੋੜ੍ਹਾ ਜਿਹਾ ਉੱਦਮ ਦੇਣ ਦੇ ਲਈ ਇੱਕ ਆਪਾਂ ਸਾਰੇ ਜਾਣੇ ਥੋੜ੍ਹਾ ਜਿਹਾ ਹੋਰ ਯਤਨ ਕਰਨਾ ਹੈ। ਇੱਕ ਵਾਰ ਗੱਜ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਸੱਚੇ
ਪਾਤਸ਼ਾਹ।
ਫਿਰ ਆਖੀਏ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ
ਪਾਤਸ਼ਾਹ।
ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ
ਪਾਤਸ਼ਾਹ। ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ,
ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਬੈਕੁੰਠ ਧਾਮ ਜਿਹਾ ਆਨੰਦ ਮਾਣ ਰਹੇ ਹਾਂ, ਆਪਣਾ ਜੀਵਨ ਸਫਲਾ ਬਣਾ ਰਹੇ ਹਾਂ। ਹਾਜ਼ਰਾ ਹਜ਼ੂਰ ਸਤਿਗੁਰੂ ਜੀ ਨੂੰ ਵੀ ਯਾਦ ਕਰਦਿਆਂ ਹੋਇਆਂ ਇੱਕ ਵਾਰ ਫਿਰ ਰਸਨਾ ਪਵਿੱਤਰ ਕਰੀਏ, ਗੱਜ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ।
ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ।
ਹੋਲੇ ਮਹੱਲੇ ਦਾ ਇਹ ਪਾਵਨ ਅਤੇ ਪਵਿੱਤਰ ਪਰਵ, ਜਦੋਂ ਹੋਲੇ ਦੀ ਗੱਲ ਕਰਦੇ ਹਾਂ ਤੇ ਇਹਦੇ ਪਿਛੋਕੜ ਵੱਲ ਜ਼ਰੂਰ ਜਾਣਾ ਪੈਂਦਾ ਹੈ ਕਿ ਹੋਲਾ ਕਿਸ ਤਰ੍ਹਾਂ ਹੋਂਦ ਦੇ ਵਿੱਚ ਆਇਆ। ਹੋਲਾ ਜਿਹੜਾ ਹੈ, ਇਹਦਾ ਮੂਲ ਸ਼ਬਦ ਜੇ ਇੱਦਾਂ ਕਹਿ ਲਈਏ, ਇਹਦਾ ਜੇ ਮੁੱਢ ਚੁਣਨਾ ਲੱਭਣਾ ਹੋਵੇ ਤਾਂ ਪਤਾ ਲੱਗਦਾ ਇਹ ਹੋਲੀ ਤੋਂ ਪਰਿਵਰਤਿਤ ਹੋਇਆ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੋਲੀ ਤੋਂ ਹੋਲੇ ਦਾ ਨਾਮ ਦਿੱਤਾ। ਹੋਲੀ ਵੀ ਤਿਉਹਾਰ ਮਾੜਾ ਤਿਉਹਾਰ ਨਹੀਂ ਸੀ। ਹੋਲੀ ਵੀ ਇੱਕ ਇੱਦਾਂ ਦਾ ਤਿਉਹਾਰ, ਇੱਕ ਇਹੋ ਜਿਹੇ ਸਮੇਂ ਦੀ ਖੁਸ਼ੀ ਨੂੰ ਪ੍ਰਗਟ ਕਰਦਾ ਹੈ। ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਇਹ ਇੱਕ ਅਹੰਕਾਰੀ ਦੀ ਹਾਰ ਅਤੇ ਇੱਕ ਨਾਮ ਜਪਣ ਵਾਲੇ ਦੀ ਜਿੱਤ ਨੂੰ ਇਹ ਸੰਬੋਧਿਤ ਹੁੰਦਾ ਹੈ। ਜਾਂ ਇੱਦਾਂ ਕਹਿ ਲਈਏ, ਇੱਕ ਇੱਥੇ ਨਾਸਤਿਕ ਹਾਰਦਾ ਪਿਆ ਅਤੇ ਇੱਕ ਆਸਤਿਕ ਨਾਮ ਜਪਣ ਵਾਲਾ ਜਿਹੜਾ ਰੱਬ ਦੀ ਹੋਂਦ ਨੂੰ ਮੰਨਣ ਵਾਲਾ ਉਹਦੀ ਜਿੱਤ। ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ। ਕਿਉਂ? ਕਿਉਂਕਿ ਇਹ ਕਥਾ ਸਤਿਯੁਗ ਤੋਂ ਜੁੜੀ ਹੈ। ਹਰਨਾਕਸ਼ ਇੱਕ ਉਹ ਮਨੁੱਖ ਸੀ ਜਿਹਨੇ ਭਗਤੀ ਤੇ ਬੜੀ ਕੀਤੀ, ਪਰ ਸੰਗਤ ਜੀ ਮਨ ਦੇ ਵਿੱਚ ਹਉਮੈ ਪ੍ਰਗਟ ਹੋ ਗਈ। ਹਉਮੈ ਇਸ ਕਰਕੇ ਪ੍ਰਗਟ ਹੋ ਗਈ, ਇਹਨੇ ਵਰ ਬੜੇ ਮੰਗ ਲਏ। ਕਹਿੰਦਾ ਨਾ ਉੱਪਰ ਮਰਾਂ ਨਾ ਥੱਲੇ ਮਰਾਂ, ਭਾਵ ਇਸ ਤਰ੍ਹਾਂ ਵਰ ਬੜੇ ਮੰਗੇ, ਪਰ ਇਹ ਨਾ ਮੰਗਿਆ ਕਿ ਮੈਂ ਕਦੇ ਨਾ ਮਰਾਂ। ਹਉਮੈ ਆ ਗਈ ਮਨ ਵਿੱਚ, ਹੁਣ ਮਰਨਾ ਨਹੀਂ ਹੈ। ਅਤੇ ਆਖਣ ਲੱਗਾ, ਜਿਹੜਾ ਮਰਦਾ ਨਹੀਂ ਉਹ ਕੌਣ ਹੈ? ਉਹ ਰੱਬ ਹੀ ਹੁੰਦਾ, ਹੋਰ ਕੌਣ ਹੈ? ਇਹਦੇ ਮਨ ਵਿੱਚ ਵਿਚਾਰ ਇਹ ਬਣ ਗਿਆ। ਅਤੇ ਇਹਨੇ ਹਰ ਪਾਸੇ ਇਹ ਸੰਦੇਸ਼ਾ ਦਿੱਤਾ ਕਿ ਜਿਹਨੇ ਮੇਰੇ ਰਾਜ ਵਿੱਚ ਰਹਿਣਾ ਹੈ ਉਹਨੂੰ ਹੋਰ ਸਾਰੇ ਕਰਮ ਧਰਮ ਛੱਡ ਕੇ ਇੱਕ ਮੇਰੀ ਪੂਜਾ ਕਰਨੀ ਪਏਗੀ, ਮੇਰਾ ਨਾਮ ਜਪੇ। ਜਦੋਂ ਇਹਦਾ ਪੁੱਤਰ ਨੂੰ ਇਹਨੇ ਪੜ੍ਹਨੇ ਪਾਇਆ ਅਤੇ ਜਦੋਂ ਪ੍ਰਹਿਲਾਦ ਬਾਰੇ, ਇਹਦੇ ਘਰ ਜਨਮ ਹੋਇਆ ਪ੍ਰਹਿਲਾਦ ਭਗਤ ਦਾ, ਉਹ ਪੜ੍ਹਨੇ ਜਦੋਂ ਗਿਆ ਤਾਂ ਸਰਕਾ ਸੰਡਾ ਅਤੇ ਮਰਕਾ ਉਹਨਾਂ ਪਾਂਧਿਆਂ ਦਾ ਨਾਮ ਸੀ, ਉਹਨਾਂ ਨੇ ਇਹਦੀ ਪੱਟੀ ਲੈ ਕੇ ਉਹਦੇ ਉੱਤੇ ਲਿਖਿਆ, ਪ੍ਰਹਿਲਾਦ ਤੂੰ ਇੱਦਾਂ ਪੜ੍ਹਨਾ। ਕੀ ਪੜ੍ਹਨਾ? ਕਿ ਜਲੇ ਹਰਨਾਕਸ਼ ਅਤੇ ਥਲੇ ਹਰਨਾਕਸ਼, ਉਰੇ ਹਰਨਾਕਸ਼ ਅਵੇ ਹਰਨਾਕਸ਼, ਹਰ ਪਾਸੇ ਹਰਨਾਕਸ਼ ਹੀ ਹਰਨਾਕਸ਼। ਪਰ ਪ੍ਰਹਿਲਾਦ ਨੂੰ ਇੱਦਾਂ ਦਾ ਗਿਆਤ ਹੋਇਆ ਕਿ ਨਹੀਂ ਬਈ, ਇਹ ਤਾਂ ਮਨੁੱਖ ਹੈ, ਇਹ ਮਰ ਜਾਣ ਵਾਲਾ ਹੈ। ਜਿਹੜਾ ਅਸਲੀ ਰੱਬ ਹੈ ਉਹ ਕਦੇ ਮਰਦਾ ਨਹੀਂ ਹੈ, ਨਾ ਉਹ ਕਦੇ ਜੰਮਦਾ ਹੈ, ਅਤੇ ਉਹ ਹਰੇਕ ਮਨੁੱਖ ਦੀ ਸਹਾਇਤਾ ਕਰਦਾ। ਪ੍ਰਹਿਲਾਦ ਦੇ ਮਨ ਦੇ ਵਿੱਚ ਇੱਦਾਂ ਦਾ ਵਿਸ਼ਵਾਸ ਬੱਝਿਆ ਸੀ। ਪ੍ਰਹਿਲਾਦ ਨੇ ਆਖਿਆ, ਮੋਕੋ ਕਹਾ ਪੜਾਵ ਸਿਆਲ ਜਾਲ, ਮੇਰੀ ਪੱਟੀਆ ਲਿਖ ਦਿਓ ਸ੍ਰੀ ਗੋਪਾਲ। ਕਹਿੰਦਾ ਵੀ ਮੇਰੀ ਪੱਟੀ ਦੇ ਉੱਤੇ ਜੇ ਕਿਸੇ ਦਾ ਨਾਮ ਲਿਖਣਾ ਤੇ ਕੇਵਲ ਤੇ ਕੇਵਲ ਰਾਮ ਦਾ ਨਾਮ ਲਿਖੋ। ਰਾਮ ਦਾ ਨਾਮ ਜਿਹੜਾ ਸਾਰੀ ਸ੍ਰਿਸ਼ਟੀ ਦਾ ਕਰਤਾ ਤੇ ਧਰਤਾ ਹੈ। ਜਦੋਂ ਇੱਦਾਂ ਦੀ ਗੱਲ ਹੋਈ, ਸੰਡੇ ਤੇ ਮਰਕੇ ਨੇ ਜਾ ਕੇ ਹਰਨਾਕਸ਼ ਨੂੰ ਦੱਸਿਆ, ਜੀ ਆਪਣੇ ਪੁੱਤਰ ਦੇ ਪੜ੍ਹਨ ਦਾ ਢੰਗ ਵੇਖੋ। ਉਹਨੇ ਆਖਿਆ, ਪੁੱਤ ਦੱਸ ਕੀ ਪੜ੍ਹਿਆ? ਕਹਿੰਦੇ ਵੀ ਇਹਨੇ ਨਿਡਰ ਹੋ ਕੇ ਉੱਤਰ ਦਿੱਤਾ ਸੀ, ਪਿਤਾ ਜੀ ਰਾਮ ਦਾ ਨਾਮ ਪੜ੍ਹਿਆ। ਉਹਨੇ ਕਦੇ ਆਖਣ ਲੱਗਾ, ਪੁੱਤਰ ਜਿਹੜਾ ਰਾਮ ਹੈ, ਜਿਹਨੂੰ ਤੂੰ ਆਖਦਾ, ਜਿਹਨੇ ਸਾਰੀ ਸ੍ਰਿਸ਼ਟੀ ਦੀ ਕਾਇਨਾਤ ਦੀ ਰਚਨਾ ਕੀਤੀ ਹੈ, ਤੂੰ ਕਦੀ ਉਹਨੂੰ ਵੇਖਿਆ? ਕਹਿੰਦਾ ਪਿਤਾ ਜੀ ਵੇਖਿਆ ਤੇ ਨਹੀਂ। ਅਖੇ ਫਿਰ ਇਹ ਕਿੱਦਾਂ ਹੋ ਸਕਦਾ ਜਿਹੜੀ ਚੀਜ਼ ਤੂੰ ਵੇਖੀ ਨਹੀਂ ਉਹ ਸੰਸਾਰ ਵਿੱਚ ਹੋਵੇ? ਭਾਵ ਰਾਮ ਨਾਮ ਦੀ ਚੀਜ਼ ਕੋਈ ਨਹੀਂ ਹੈ, ਪਰਮੇਸ਼ਰ ਨਾਮ ਦੀ ਵਸਤੂ ਕੋਈ ਨਹੀਂ ਹੈ। ਆਸਤਿਕ ਤੇ ਨਾਸਤਿਕ ਦਾ ਇਹ ਜਦੋਂ ਤੋਂ ਸੰਸਾਰ ਬਣਿਆ ਉਦੋਂ ਤੋਂ ਝਗੜਾ ਚੱਲਿਆ ਹੀ ਆਉਂਦਾ ਹੈ।
ਨਾਸਤਿਕ ਕਹਿੰਦਾ ਜੀ ਕਿ ਸੰਸਾਰ ਦੇ ਵਿੱਚ ਪਰਮੇਸ਼ਰ ਨਾਮ ਦੀ ਚੀਜ਼ ਹੈ ਨਹੀਂ, ਫਿਰ ਕੀ ਹੈ, ਸ੍ਰਿਸ਼ਟੀ ਕਿੱਦਾਂ ਬਣ ਗਈ? ਕਹਿੰਦਾ ਜੀ ਸ੍ਰਿਸ਼ਟੀ ਇੱਕ ਨੇਚਰ ਹੈ, ਇੱਕ ਕੁਦਰਤ ਹੈ ਜਿਹੜੀ ਆਪਣੇ ਆਪ ਪੈਦਾ ਕਰਦੀ ਹੈ ਸਾਰੀਆਂ ਚੀਜ਼ਾਂ ਨੂੰ, ਅਤੇ ਇਸ ਤਰ੍ਹਾਂ ਬਣਿਆ। ਅੱਜ ਦੇ ਗੈਰ ਨਾਮਧਾਰੀ ਪ੍ਰਚਾਰਕ ਇਸ ਗੱਲ ਦਾ ਬਹੁਤ ਜ਼ਿਆਦਾ ਪ੍ਰਚਾਰ ਕਰ ਰਹੇ ਹੈ, ਪਰ ਮੈਂ ਬੇਨਤੀ ਕਰਨੀ ਹੈ ਸੰਗਤ ਜੀ, ਪ੍ਰਹਿਲਾਦ ਵਰਗਾ ਹੀ ਇੱਕ ਬਾਲਕ ਸੀ, ਇੱਦਾਂ ਹੀ ਮਾਤਾ ਪਿਤਾ ਦੇ ਘਰ ਵਿੱਚ ਉਹਦਾ ਜਨਮ ਹੋਇਆ। ਪਿਤਾ ਨਾਸਤਿਕ ਹੈ, ਮਾਤਾ ਆਸਤਿਕ ਖਿਆਲਾਂ ਦੀ ਹੈ। ਪਿਤਾ ਜਿਹੜਾ ਸੀ ਉਹ ਆਸਤਿਕ, ਉਹ ਨਾਸਤਿਕ ਹੈ, ਪਰ ਜਿਸ ਮਾਂ ਨੇ ਜਨਮ ਦਿੱਤਾ ਉਹ ਆਸਤਿਕ ਖਿਆਲਾਂ ਦੀ ਹੈ। ਬੱਚੇ ਦਾ ਜਨਮ ਹੋਇਆ, ਮਾਂ ਨੇ ਆਖਿਆ ਪੁੱਤ ਜਦੋਂ ਸਕੂਲ ਜਾਣਾ ਨਾ, ਸਕੂਲ ਪੜ੍ਹਨ ਲਈ ਜਾਣਾ ਹੈ, ਅਤੇ ਉਦੋਂ ਤੂੰ ਅਰਦਾਸ ਕਰਿਆ ਕਰਨੀ ਹੈ। ਮਾਂ ਕਿਹਦੇ ਚਰਨਾਂ ਦੇ ਵਿੱਚ? ਉਹ ਜਿਹੜਾ ਰੱਬ ਹੈ, ਜਿਹੜਾ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਜਿਹੜਾ ਧਰਤਾ ਹੈ, ਜਿਹੜਾ ਸ੍ਰਿਸ਼ਟੀ ਦਾ ਵਰਤਾ ਹੈ, ਉਹਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਹੈ ਕਿ ਮੈਨੂੰ ਵਿੱਦਿਆ ਬਹੁਤ ਹੀ ਆਵੇ। ਬੱਚੇ ਨੇ ਇਸ ਤਰ੍ਹਾਂ ਕਰਨਾ ਸ਼ੁਰੂ ਕੀਤਾ, ਰੋਜ਼ ਪਾਠਸ਼ਾਲਾ ਜਾਂਦਾ ਹੈ, ਅਰਦਾਸ ਕਰਦਾ ਹੈ, ਅਤੇ ਇੱਕ ਦਿਨ ਪਿਤਾ ਨੇ ਆਵਾਜ਼ ਮਾਰੀ, ਆਖਣ ਲੱਗਾ ਪੁੱਤਰ। ਜਦੋਂ ਆਵਾਜ਼ ਦਿੱਤੀ ਤਾਂ ਪੁੱਤਰ ਨੇ ਅੱਗੋਂ ਹੁੰਗਾਰਾ ਨਹੀਂ ਦਿੱਤਾ, ਚੁੱਪ ਕੀਤਾ ਰਿਹਾ। ਤਿੰਨ ਚਾਰ ਆਵਾਜ਼ਾਂ ਮਾਰੀਆਂ, ਜਦੋਂ ਆਵਾਜ਼ ਨਾ ਆਈ ਅਤੇ ਪਿਤਾ ਨੇ ਥੋੜ੍ਹੀ ਦੇਰ ਬਾਅਦ ਬੱਚੇ ਨੇ ਆਵਾਜ਼ ਦਿੱਤਾ, ਹੁੰਗਾਰਾ ਦਿੱਤਾ, ਅਤੇ ਪਿਤਾ ਨੇ ਆਖਿਆ ਤੈਨੂੰ ਆਵਾਜ਼ਾਂ ਬੜੀਆਂ ਮਾਰੀਆਂ ਪੁੱਤ, ਤੂੰ ਜਵਾਬ ਕਿਉਂ ਨਹੀਂ ਦਿੱਤਾ? ਪਿਤਾ ਜੀ ਮੈਂ ਅਰਦਾਸ ਕਰਦਾ ਸਾਂ। ਅਰਦਾਸ ਆਖੇ ਕਿਹਦੇ ਅੱਗੇ? ਕਹਿੰਦਾ ਜੀ ਰੱਬ ਅੱਗੇ, ਪਰਮੇਸ਼ਰ ਅੱਗੇ, ਜਿਹੜਾ ਸਾਰੀ ਸ੍ਰਿਸ਼ਟੀ ਨੂੰ ਦੇਣ ਵਾਲਾ ਹੈ, ਰੋਜ਼ੀ ਦੇਣ ਵਾਲਾ ਹੈ, ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਜਿਹੜਾ ਇਸ ਸ੍ਰਿਸ਼ਟੀ ਦੀ ਲਈਤਾ ਕਰਨ ਵਾਲਾ ਹੈ, ਉਹਦੇ ਅੱਗੇ ਅਰਦਾਸ ਕਰਦਾ ਸਾਂ। ਪੁੱਤ ਵੇਖਿਆ? ਕਹਿਣ ਲੱਗਾ ਪਿਤਾ ਜੀ ਵੇਖਿਆ ਤਾਂ ਨਹੀਂ, ਪਰ ਮਾਂ ਜੋ ਕਹਿੰਦੀ ਉਹ ਸੱਚ ਕਹਿੰਦੀ। ਮਾਂ ਕਿਆ ਕਰਦੀ ਹੈ ਕਿ ਰੱਬ ਹੈਗਾ, ਪਰਮੇਸ਼ਰ ਨਾਮ ਦੀ ਚੀਜ਼ ਹੈਗੀ ਹੈ, ਤੂੰ ਅਰਦਾਸ ਕਰੇਗਾ ਉਹ ਤੇਰੀ ਅਰਦਾਸ ਸੁਣੇਗਾ। ਵੇਖੋ ਗੁਰਬਾਣੀ ਦੇ ਵਿੱਚ ਅਰਦਾਸ ਦਾ ਕੰਸੈਪਟ ਸਿੱਖ ਸਮਾਜ ਵਿੱਚ ਦਿੱਤਾ ਗਿਆ ਹੈ, ਪਰ ਜਦੋਂ ਕੋਈ ਅਰਦਾਸ ਕਰਦਾ ਹੈ ਉਦੋਂ ਅਰਦਾਸ ਕਰਨੀ ਕਿਹਦੇ ਅੱਗੇ ਹੈ? ਕੋਈ ਨਾ ਕੋਈ ਤਾਂ ਹੋਵੇਗਾ ਹੀ ਜਿਹਦੇ ਲਈ ਗੁਰੂ ਸਾਹਿਬਾਂ ਨੇ ਅਰਦਾਸ ਦਾ ਕੰਸੈਪਟ ਦਿੱਤਾ ਹੈ। ਇਹਦਾ ਮਤਲਬ ਕਿ ਪਾਤਸ਼ਾਹ ਇਸ ਗੱਲ ਨੂੰ ਮੰਨਦੇ ਆ ਕਿ ਕੋਈ ਸ੍ਰਿਸ਼ਟੀ ਦਾ ਕਰਤਾ ਹੋਰ ਬੈਠਾ ਜਿਹਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਉਹਨੇ ਆਖਿਆ ਪਿਤਾ ਜੀ ਅਰਦਾਸ ਕਰਦਾ ਸਾਂ ਕਿਹਦੇ ਅੱਗੇ? ਪਿਤਾ ਜੀ ਰੱਬ ਅੱਗੇ, ਪਰਮੇਸ਼ਰ ਅੱਗੇ। ਅੱਗੇ ਵੇਖਿਆ? ਕਹਿਣ ਲੱਗਾ ਜੀ ਵੇਖਿਆ ਤਾਂ ਨਹੀਂ, ਪਰ ਵਿਸ਼ਵਾਸ ਹੈ ਕਿ ਉਹ ਹੈਗਾ ਸੰਸਾਰ ਵਿੱਚ। ਕਹਿਣ ਲੱਗਾ ਰੱਬ ਨਾਮ ਦੀ ਕੋਈ ਚੀਜ਼ ਨਹੀਂ, ਐਵੇਂ ਨਾ ਅਰਦਾਸਾਂ ਕਰਦਾ ਰਿਹਾ ਕਰ। ਕਹਿੰਦੇ ਬੱਚੇ ਨੇ ਗੱਲਾਂ ਬਾਤਾਂ ਸੁਣੀਆਂ, ਪਰ ਵਿਸ਼ਵਾਸ ਬੜਾ ਸੀ ਪ੍ਰਹਿਲਾਦ ਦੇ ਵਾਂਗ। ਬੱਚਾ ਅੱਜ ਸਕੂਲ ਗਿਆ, ਅੱਜ ਪਾਠਸ਼ਾਲਾ ਦੇ ਵਿੱਚ ਬੈਠਾ, ਅਤੇ ਅੱਜ ਡਰਾਇੰਗ ਮਾਸਟਰ ਆਇਆ, ਉਹਨੇ ਆਖਿਆ ਵੀ ਅੱਜ ਸਾਰਿਆਂ ਨੇ ਰੱਖੋ ਵੱਖਰੇ ਰੰਗ ਲਿਆਉਣੇ ਸੀ, ਲਿਆਂਦੇ ਹੈ? ਕਹਿਣ ਲੱਗੇ ਜੀ ਹਾਂਜੀ ਲਿਆਂਦੇ ਆ ਸਾਰਿਆਂ ਨੇ। ਫਿਰ ਅੱਜ ਤੁਹਾਨੂੰ ਮੈਂ ਇੱਕ ਪੇਂਟਿੰਗ ਕਰਨੀ ਸਿਖਾਉਣੀ ਹੈ, ਪੇਂਟਿੰਗ। ਕਹਿਣ ਲੱਗੇ ਜੀ ਠੀਕ ਹੈ। ਜਿੱਦਾਂ ਮਾਸਟਰ ਨੇ ਪੂਰਨੇ ਪਾਏ, ਕਹਿੰਦੇ ਵੀ ਉੱਦਾਂ ਉੱਦਾਂ ਬੱਚਿਆਂ ਨੇ ਸਿਨਰੀ ਬਣਾਈ। ਜੇ ਸੂਰਜ ਦਾ ਰੰਗ ਸੰਤਰੀ ਸੀ ਤਾਂ ਬੱਚਿਆਂ ਨੇ ਉਹਦਾ ਰੰਗ ਸੰਤਰੀ ਭਰ ਦਿੱਤਾ। ਪਾਣੀ ਦਾ ਰੰਗ ਨੀਲਾ ਸੀ, ਉਹਦੀ ਆਵਾ ਨੀਲੀ ਦਿਖਾਈ ਦਿੰਦੀ ਸੀ ਤਾਂ ਨੀਲਾ ਰੰਗ ਭਰ ਦਿੱਤਾ। ਰੁੱਖਾਂ ਦਾ ਤਣਿਆਂ ਦਾ ਰੰਗ ਖਾਕੀ ਸੀ, ਬੱਚਿਆਂ ਨੇ ਖਾਕੀ ਰੰਗ ਭਰਿਆ ਹੈ। ਅਤੇ ਪੱਤਿਆਂ ਦਾ ਰੰਗ ਹਰਿਆ ਸੀ ਅਤੇ ਹਰਿਆ ਰੰਗ ਭਰਿਆ ਗਿਆ। ਸਿਨਰੀਆਂ ਬੜੀਆਂ ਵਧੀਆ ਬਣੀਆਂ। ਕਹਿਣ ਲੱਗਾ ਵੀ ਹੁਣ ਇੱਦਾਂ ਦੀ ਪੇਂਟਿੰਗ ਤੁਸੀਂ ਕਰਿਆ ਕਰਨੀ ਹੈ, ਅਤੇ ਜੋ ਕੁਝ ਬਣਾਇਆ ਹੈ ਤੁਸੀਂ ਘਰ ਲੈ ਜਾਓ। ਬੱਚੇ ਘਰ ਲੈ ਆਏ, ਉਹ ਬੱਚਾ ਪੇਂਟਿੰਗ ਨਾਲ ਲੈ ਕੇ ਆਇਆ, ਅਤੇ ਲਿਆ ਕੇ ਕਹਿੰਦੇ ਵੀ ਉਹਨੇ ਆਪਣੇ ਡਾਇਨਿੰਗ ਟੇਬਲ ਦੇ ਉੱਤੇ ਪੇਂਟਿੰਗ ਨੂੰ ਰੱਖਿਆ ਹੈ। ਅਤੇ ਸਾਰਾ ਪਰਿਵਾਰ ਸ਼ਾਮ ਨੂੰ ਬੈਠ ਕੇ ਪ੍ਰਸ਼ਾਦ ਪਾਣੀ ਛਕਦਾ ਸੀ, ਜਦੋਂ ਪਿਤਾ ਨੇ ਪੇਂਟਿੰਗ ਦੇਖੀ ਨਾ, ਕਹਿੰਦੇ ਵੀ ਹੈਰਾਨੀ ਦੀ ਹੱਦ ਨਾ ਰਹਿ ਗਈ। ਕਹਿਣ ਲੱਗਾ ਵੀ ਵਾਹ ਕਮਾਲ ਹੈ, ਇਤਨੀ ਸੁੰਦਰਤਾ, ਇਤਨਾ ਸੁੰਦਰ ਚਿੱਤਰ ਇਹ ਕਿੰਨੇ ਬਣਾਇਆ ਹੈ? ਕਹਿਣ ਲੱਗਾ ਪਿਤਾ ਜੀ ਬਣਾਉਣਾ ਕਿੰਨੇ ਹੈ? ਬਣਾਇਆ ਕਿਸੇ ਨੇ ਨਹੀਂ, ਕਿਸੇ ਨੇ ਨਹੀਂ ਬਣਾਇਆ। ਅਖੇ ਫਿਰ ਕਿਸ ਤਰ੍ਹਾਂ? ਕਹਿਣ ਲੱਗਾ ਜੀ ਉਹ ਬਾਰੀ ਦੇਖਦੇ ਹੋ? ਹਾਂ ਦੇਖਦੇ ਹੀ ਹੈ। ਪਿਤਾ ਜੀ ਉੱਥੇ ਮੈਂ ਇੱਕ ਬਲੈਂਕ ਸ਼ੀਟ ਰੱਖੀ ਸੀ, ਚਿੱਟਾ ਕੋਰਾ ਕਾਗਜ਼ ਰੱਖ ਦਿੱਤਾ, ਅਤੇ ਉਹਦੇ ਉੱਤੇ ਕੁਝ ਰੰਗ ਰੱਖ ਦਿੱਤੇ, ਅਤੇ ਹਵਾ ਦਾ ਬੁੱਲਾ ਆਇਆ, ਉਹਦੇ ਨਾਲ ਜਿੱਥੇ ਕਾਗਜ਼ ਉੱਡਿਆ ਅਤੇ ਰੰਗ ਵੀ ਉੱਡੇ, ਉਹ ਰੰਗ ਉੱਡ ਕੇ ਇਸ ਚਿੱਤਰ ਦੇ ਉੱਤੇ ਪੈ ਗਏ, ਅਤੇ ਇਹ ਤਸਵੀਰ ਬਣ ਗਈ, ਇਹ ਚਿੱਤਰ ਬਣ ਗਿਆ, ਇਹ ਬਣਿਆ ਇੱਦਾਂ ਹੀ। ਪਿਤਾ ਨੇ ਕਹਿੰਦੇ ਵੀ ਸੱਜਾ ਭਰਵੱਟਾ ਤਾਂ ਨੂੰ ਚੁੱਕ ਕੇ ਵੇਖਿਆ, ਕਹਿਣ ਲੱਗਾ ਪੁੱਤ ਸਿਆਣਾ ਠੀਕ ਹੈ, ਤੂੰ ਪੜ੍ਹਨ ਲੱਗ ਪਿਆ, ਪਰ ਇੰਨਾ ਸਿਆਣਾ ਨਹੀਂ ਹੋ ਗਿਆ ਕਿ ਤੂੰ ਮੈਨੂੰ ਮੂਰਖ ਬਣਾਏ। ਇਹ ਚਿੱਤਰ ਆਪਣੇ ਆਪ ਨਹੀਂ ਬਣਿਆ, ਇਹਨੂੰ ਕੋਈ ਬਣਾਉਣ ਵਾਲਾ ਹੈ। ਪਿਤਾ ਜੀ ਉਹ ਕਿਉਂ? ਆਖਣ ਲੱਗਾ ਪਿਤਾ ਜੀ, ਪਿਤਾ ਨੇ ਆਖਿਆ ਕਿਉਂਕਿ ਜਿੱਥੇ ਜਿਹੜੇ ਜਿਹੜੇ ਰੰਗ ਦੀ ਲੋੜ ਸੀ ਉੱਥੇ ਉਹ ਰੰਗ ਭਰਿਆ ਗਿਆ, ਤੇ ਜੇ ਕਿਤੇ ਰੰਗ ਡੁੱਲੇ ਹੁੰਦੇ ਇਹ ਚਿੱਤਰ ਐਸਾ ਨਹੀਂ ਸੀ ਆਉਣਾ, ਇਹ ਅੱਗੇ ਪਿੱਛੇ ਆਉਣਾ ਸੀ। ਕਹਿੰਦੇ ਬੱਚਾ ਅੱਜ ਵਜਦ ਵਿੱਚ ਆ ਗਿਆ, ਤਮਕ ਵਿੱਚ ਆ ਕੇ ਖਲੋ ਗਿਆ। ਆਖਣ ਲੱਗਾ ਪਿਤਾ ਜੀ ਤੁਸੀਂ ਆਖਦੇ ਹੋ ਇਹ ਜਿਹੜਾ ਛੋਟਾ ਜਿਹਾ ਚਿੱਤਰ ਹੈ ਇਹ ਆਪਣੇ ਆਪ ਨਹੀਂ ਬਣ ਸਕਦਾ, ਇਹਨੂੰ ਕੋਈ ਬਣਾਉਣ ਵਾਲਾ ਹੈ, ਇਹਨੂੰ ਕੋਈ ਬਣਾਉਣ ਵਾਲਾ ਹੈ, ਆਪਣੇ ਆਪ ਨਹੀਂ ਬਣਿਆ। ਪਰ ਮੈਂ ਤੁਹਾਨੂੰ ਸਵਾਲ ਕਰਦਾ ਜੇ ਛੋਟਾ ਜਿਹਾ ਚਿੱਤਰ ਆਪਣੇ ਆਪ ਨਹੀਂ ਬਣ ਸਕਦਾ, ਆ ਇੰਨਾ ਵੱਡਾ ਚਿੱਤਰ ਸਾਡੇ ਸਾਹਮਣੇ ਬਣ ਗਿਆ, ਇਹ ਆਪਣੇ ਆਪ ਕਿੱਦਾਂ ਬਣ ਗਿਆ? ਇਹਨੂੰ ਕੋਈ ਬਣਾਉਣ ਵਾਲਾ ਹੈ, ਇਹਦਾ ਕੋਈ ਕਰਤਾ ਹੈ? ਵੇਖੋ ਜਿੱਥੇ ਜਿੱਥੇ ਜਿਹੜੇ ਜਿਹੜੇ ਰੰਗ ਦੀ ਲੋੜ ਸੀ ਉਹ ਰੰਗ ਭਰਿਆ ਗਿਆ। ਪਿਤਾ ਜੀ ਕਿਤਨਾ ਸੁੰਦਰ ਚਿੱਤਰ ਹੈ ਜਦੋਂ ਇਸ ਦੁਨੀਆਂ ਵੱਲ ਵੇਖਦੇ ਹਾਂ। ਅਤੇ ਸੰਗਤ ਜੀ ਇਹ ਗੱਲ ਸੱਚੀ ਹੈ ਕਿ ਜੇ ਕਿਤੇ ਦੁਨੀਆਂ ਆਪਣੇ ਆਪ ਡੁੱਲੀ ਹੁੰਦੀ, ਜੋ ਅੱਜ ਇਹ ਇਨਸਾਨੀ ਜ਼ਿੰਦਗੀ ਦੇਖਣ ਵਿੱਚ ਆਉਂਦੀ ਇਹ ਐਸੀ ਨਾ ਹੁੰਦੀ। ਵੇਖੋ ਇਸ ਸਰੀਰ ਦੇ ਵੱਲ ਧਿਆਨ ਮਾਰ ਕੇ ਵੇਖੋ, ਇਹਦੇ ਪਿੱਛੇ ਕਿੱਡੀ ਵੱਡੀ ਸੋਚ ਹੈ, ਕਿਸ ਢੰਗ ਦੇ ਨਾਲ ਇਸ ਸਰੀਰ ਨੂੰ ਬਣਾਇਆ ਗਿਆ, ਕਿਸ ਤਰ੍ਹਾਂ ਇਹਦੇ ਪੁਰਜੇ ਘੜੇ ਗਏ। ਨੱਕ ਦੀ ਜਿੱਥੇ ਲੋੜ ਸੀ ਨੱਕ ਅੱਗੇ ਲਾਇਆ ਗਿਆ, ਇਹ ਨਹੀਂ ਕਿ ਨੱਕ ਪਿੱਛੇ ਲੱਗਿਆ। ਅੱਖਾਂ ਅੱਗੇ ਲੱਗੀਆਂ, ਇਹ ਨਹੀਂ ਕਿ ਗੋਡਿਆਂ ਦੇ ਉੱਤੇ ਲਾ ਦਿੱਤੀਆਂ ਗਈਆਂ। ਕੰਨਾਂ ਦੀ ਜਿੱਥੇ ਲੋੜ ਸੀ ਉੱਥੇ ਲਾਇਆ ਗਿਆ। ਇੱਕ ਮਹਾਂਪੁਰਖ ਲਿਖਦਾ, ਕਹਿੰਦਾ ਕਿਹੜੀ ਕਾਰਾਗਰੀ ਨਾਲ ਕਲਾ ਨੇ ਬਣਾਈਆਂ ਵਿੱਚ, ਉਹ ਜੋੜ ਜੋੜ ਉੱਤੇ ਪੇਚ ਕਬਜ਼ਾ ਲਗਾਇਆ ਏ। ਸਵਾਸਾਂ ਵਾਲੀ ਸੜਕ ਬਣਾਈ ਕਿੰਨੀ ਪੱਧਰੀ, ਤੇ 32 ਰਗਾਂ ਸਾਜ ਕੇ ਆਵਾਜ਼ਾਂ ਕਿੱਥੋਂ ਪਾਇਆ ਏ। 24,000 ਸਵਾਸ ਜਾਣ 64 ਘੜੀ ਵਿੱਚ, ਇੰਨਾ ਟਾਈਮ ਰਾਤ ਦਿਨੇ ਕਿਸ ਤਰ੍ਹਾਂ ਲਗਾਇਆ ਏ। 3.5 ਕਰੋੜ ਰੋਮ ਜਾਣ ਗੁਰੂ ਖਾਲਸਾ ਜੀ, ਥਾਂ ਥਾਈ ਕਿਹੜੀ ਤਜਵੀਜ਼ ਨਾਲ ਲਾਇਆ। ਸੰਤ ਜੀ ਵੈਦਿਕ ਵਾਲਿਆਂ ਨੇ ਇੱਕ ਮਨੁੱਖ ਦੇ ਸਰੀਰ ਉੱਤੇ ਜਿਹੜੀ ਰੋਮਾਂ ਦੀ ਗਿਣਤੀ ਹੈ ਨਾ, 6 ਦੱਸੇ ਆ, 3.5 ਕਰੋੜ ਰੋਮ ਦੱਸੇ ਆ। ਵੇਖੋ ਫਿਰ ਉਹਦੀ ਕਾਰਾਗਰੀ, ਉਹਨੇ ਅੱਖਾਂ ਏਦਾਂ ਦੀਆਂ ਬਣਾ ਦਿੱਤੀਆਂ ਕਿਸੇ ਦੀਆਂ ਅੱਖਾਂ ਦੂਜੇ ਦੇ ਨਾਲ ਨਹੀਂ ਰਲਦੀਆਂ, ਕਿਸੇ ਦੇ ਹੱਥ ਦੀਆਂ ਉਂਗਲਾਂ ਇੱਕ ਦੂਜੇ ਦੇ ਨਾਲ ਨਹੀਂ ਮਿਲਦੀਆਂ। ਇਹ ਬੜੀ ਸੋਚ ਸਮਝ ਦੇ ਨਾਲ ਬਣਾਇਆ ਗਿਆ, ਐਵੇਂ ਨਹੀਂ ਬਣਾਇਆ, ਇਹਨੂੰ ਕੋਈ ਬਣਾਉਣ ਵਾਲਾ ਹੈ, ਇਹਦੇ ਪਿੱਛੇ ਕੋਈ ਮਹਾਨ ਕਾਰੀਗਰ ਹੈ। ਆ ਅੱਖਾਂ ਵੇਖਦੇ ਆ, ਇਹ ਸਭ ਤੋਂ ਸਰੀਰ ਦਾ ਸੂਖਸ਼ਮ ਅੰਗ ਹੈ। ਉਹਨੇ ਵੇਖਿਆ ਵੀ ਜੇ ਇੱਦਾਂ ਹੀ ਰਹਿ ਗਈਆਂ ਇਹਨਾਂ ਦਾ ਨੁਕਸਾਨ ਹੋ ਸਕਦਾ, ਇਹਦੇ ਉੱਤੇ ਉਹਨੇ ਕਬਜ਼ੇ ਲਾ ਦਿੱਤੇ, ਪਰਦੇ ਲਾ ਦਿੱਤੇ। ਉਹ ਪਰਦਾ ਇੱਕ ਇੱਦਾਂ ਦਾ ਹੈ, ਉਹ ਕਬਜ਼ਾ ਇੱਦਾਂ ਦਾ ਹੈ, ਦਿਨ ਵਿੱਚ 1000 ਵਾਰ ਬੰਦ ਹੁੰਦਾ ਅਤੇ ਸੋਹਣੇ ਉਹ 1000 ਵਾਰ ਉਹ ਖੁੱਲ੍ਹਦਾ। ਉਹ ਕਬਜ਼ਾ ਇੱਦਾਂ ਦਾ, ਛੇਤੀ ਕੀਤਿਆਂ ਕਹਿੰਦੇ ਵੀ ਉਹ ਖਰਾਬ ਨਹੀਂ ਹੁੰਦਾ, ਐਸੀ ਕਾਰਾਗਰੀ। ਪਿਤਾ ਜੀ ਇਹ ਆਪਣੇ ਆਪ ਨਹੀਂ ਬਣਿਆ, ਇਹ ਡੁੱਲਿਆ ਨਹੀਂ ਹੈ ਸਰੀਰ, ਇਹਨੂੰ ਕੋਈ ਬਣਾਉਣ ਵਾਲਾ ਹੈ, ਇਹਦਾ ਕੋਈ ਕਰਤਾ ਹੈ, ਇਹਦਾ ਕੋਈ ਧਰਤਾ ਬੈਠਾ ਹੋਇਆ। ਤੋ ਮੈਂ ਬੇਨਤੀ ਇਹ ਕਰਨੀ ਹੈ ਸੰਗਤ ਜੀ, ਮਹਾਰਾਜ ਗੁਰਬਾਣੀ ਵਿੱਚ ਲਿਖਦੇ ਕਹਿੰਦੇ ਵੀ ਸੁਣਿਓ, ਜਿਹੜੀ ਇਹ ਸ੍ਰਿਸ਼ਟੀ ਹੈ ਇਹਨੂੰ ਕੋਈ ਬਣਾਉਣ ਵਾਲਾ ਹੈ। ਆਪ ਉਹਨੇ ਆਪ ਇਹਨਾਂ ਆਪ ਸਾਜਿਓ, ਪਹਿਲਾਂ ਉਹ ਆਪ ਹੋਇਆ, ਆਪਣੇ ਨਾਮ ਦੀ ਰਚਨਾ ਕੀਤੀ, ਫਿਰ ਕਹਿੰਦੇ ਦੂਈ ਕੁਦਰਤ ਸਾਜੀ ਹੈ, ਭਾਵ ਕੁਦਰਤ ਨੂੰ ਵੀ ਕਿਸੇ ਨੇ ਬਣਾਇਆ, ਆਪਣੇ ਆਪ ਨਹੀਂ ਬਣੀ। ਕਹਿੰਦੇ ਦੂਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਓ। ਕਹਿੰਦੇ ਜਿਹੜੀ ਉਹਨੇ ਫਿਰ ਬਣਾਈ ਸੀ, ਚੌਂਕੜਾ ਮਾਰ ਕੇ ਆਪ ਹੀ ਉਹਦੇ ਵਿੱਚ ਬਹਿ ਗਿਆ। ਪਿਤਾ ਜੀ ਉਹ ਰਾਮ ਹੈਗਾ, ਇਹ ਮੇਰਾ ਵਿਸ਼ਵਾਸ ਹੈ, ਉਹ ਯਕੀਨ ਹੈ। ਉਹਨੇ ਆਖਿਆ ਵੀ ਜੇ ਤੇਰਾ ਰਾਮ ਹੈ, ਤੈਨੂੰ ਇੰਨਾ ਵਿਸ਼ਵਾਸ ਹੈ, ਤੇ ਫਿਰ ਅੱਜ ਉਹ ਤੈਨੂੰ ਬਚਾ ਕੇ ਵਿਖਾਵੇ ਮੇਰੇ ਕੋਲੋਂ। ਤੇ ਇਹ ਕੋਈ ਮੇਰੀ ਆਪਣੀ ਕਪੋਲ ਕਲਪਨਾ ਨਹੀਂ, ਆਪਣੀ ਬਣਾਈ ਹੋਈ ਘੜੀ ਹੋਈ ਕਹਾਣੀ ਨਹੀਂ ਹੈ ਸੰਗਤ ਜੀ, ਇਹ ਮਹਾਰਾਜ ਨੇ ਗੁਰਬਾਣੀ ਵਿੱਚ ਇਸ ਸ਼ਬਦ ਨੂੰ ਦਰਜ ਕੀਤਾ ਹੈ, ਕਬੀਰ ਜੀ ਦੀ ਜ਼ੁਬਾਨੀ। ਕਬੀਰ ਜੀ ਕਹਿੰਦੇ ਵੀ ਪ੍ਰਹਿਲਾਦ ਜਿਹੜਾ ਸੀ ਨਾ, ਉਹਨੂੰ ਭੇਜਿਆ ਪੜ੍ਹਨ ਦੇ ਲਈ, ਪ੍ਰਹਿਲਾਦ ਪਠਾਏ ਪੜ੍ਹਨ ਸਾਲ, ਕਹਿੰਦੇ ਸੰਘ ਸਖਾ ਬੋਲੀਏ ਬਾਲ, ਮੋਕੋ ਕਹਾ ਪੜਾਵ ਸਿਆਲ ਜਾਲ, ਮੇਰੀ ਪੱਟੀਆਂ ਲਿਖ ਦਿਓ ਸ੍ਰੀ ਗੋਪਾਲ, ਨਹੀਂ ਛੋਟੋ ਰੇ ਬਾਬਾ ਰਾਮ ਨਾਮ, ਮੇਰੋ ਔਰ ਪੜ੍ਹਨ ਸਿਓ ਨਾਹੀ ਕਾਮ। ਕਹਿੰਦੇ ਸੰਡੇ ਮਰਕੈ ਕਹਿਓ ਜਾਏ, ਪ੍ਰਹਿਲਾਦ ਬੁਲਾਏ ਬੇਕਤਾਏ, ਤੂੰ ਰਾਮ ਕਹਨ ਕੀ ਛੋਟ ਬਾਣ, ਤੁਝ ਤੁਰਤ ਛਡਾਊ ਮੇਰੋ ਕਹਿਓ ਮਾਨ। ਉਹਨੇ ਫਿਰ ਆਖਿਆ, ਕਹਿਣ ਲੱਗਾ ਮੋਕੋ ਕਹਾ ਸਤਾਵੋ ਬਾਰ ਬਾਰ, ਪ੍ਰਭ ਜਲ ਥਲ ਗਿਰ ਕੀਏ ਪਹਾੜ, ਇੱਕ ਰਾਮ ਨਾ ਛੋਡੋ ਗੁਰਾਗਾਰ, ਉਹ ਮੋਕੋ ਕਹਾਲ ਜਾਰ ਭਾਵੇ ਮਾਰ ਡਾਰ। ਕਹਿੰਦਾ ਵੀ ਰਾਮ ਨਹੀਂ ਛੱਡਣਾ, ਜੇ ਮੈਂ ਰਾਮ ਛੱਡਦਾ ਮੇਰੇ ਗੁਰੂ ਨੂੰ ਗਾਲ ਹੈ, ਮੋਕੋ ਕਹਾਲ ਜਾਰ ਭਾਵੇ ਮਾਰ ਡਾਰ। ਅਤੇ ਉਹਨੇ ਆਖਿਆ, ਕਹਿਣ ਲੱਗਾ ਜੀ ਫਿਰ ਜਦੋਂ ਹੋਇਆ ਇੱਦਾਂ, ਪ੍ਰਹਿਲਾਦ ਨੇ ਨਾ ਮੰਨੀ ਅਤੇ ਫਿਰ ਪਿਤਾ ਨੇ ਖੜਕ ਕੱਢ ਲਈ। ਕਹਿੰਦੇ ਤਲਵਾਰ ਕੱਢੀ ਕਾੜ ਖੜਗ ਕੋ ਪਿਓ ਰਸਾਏ। ਪਿਤਾ ਗੁੱਸੇ ਹੋ ਕੇ ਤਲਵਾਰ ਕੱਢੀ ਕਹਿੰਦੇ ਤੁਝ ਰਾਖਣ ਹਾਰੋ ਮੋਹੇ ਬਤਾਏ। ਉਹ ਮੈਂ ਵੇਖਦਾ ਜਿਹੜੇ ਰਾਮ ਦੀਆਂ ਤੂੰ ਗੱਲਾਂ ਕਰਦਾ ਉਹ ਰਾਮ ਤੈਨੂੰ ਕਿੱਦਾਂ ਰੱਖਦਾ। ਕਹਿੰਦੇ ਕਾੜ ਖੜਗ ਕੋ ਪਿਓ ਰਸਾਏ ਤੁਝ ਰਾਖਣ ਹਾਰੋ ਮੋਹੇ ਬਤਾਏ। ਪ੍ਰਭ ਥੰਬ ਤੇ ਨਿਕਸੇ ਕੈ ਵਿਸਥਾਰ ਤੇ ਹਰਨਾਕ ਛੇਦਿਓ ਨਖ ਬਿਦਾਰ। ਕਹਿੰਦੇ ਪ੍ਰਭ ਜਿਹੜਾ ਸੀ ਜਿਹੜਾ ਪਰਮੇਸ਼ਰ ਸੀ ਵੇਖੋ ਉਹ ਕਿੱਦਾਂ ਪੈਦਾ ਹੋਇਆ। ਇੱਕ ਥੰਬ ਦੇ ਵਿੱਚੋਂ ਪੈਦਾ ਹੋ ਗਿਆ। ਇੱਕ ਥੰਬ ਦੇ ਵਿੱਚੋਂ ਵੀ ਕਦੀ ਪੈਦਾ ਹੁੰਦਾ ਵੇਖਿਆ? ਕਦੀ ਸਾਇੰਸ ਇਸ ਗੱਲ ਨੂੰ ਮੰਨ ਸਕਦੀ ਹੈ ਕਿ ਕਿਸੇ ਦਾ ਜਨਮ ਇੱਕ ਥੰਬ ਦੇ ਵਿੱਚੋਂ ਹੋ ਸਕਦਾ? ਔਰ ਉਹਦਾ ਜਿਹੜਾ ਸਰੂਪ ਹੈ ਉਹਦਾ ਉੱਪਰ ਦਾ ਸਿਰ ਮਨੁੱਖ ਦਾ ਸ਼ੇਰ ਦਾ ਹੋਵੇ ਤੇ ਥੱਲੇ ਦਾ ਸਿਰ ਕਹਿੰਦੇ ਵੀ ਮਨੁੱਖ ਦਾ ਹੋਵੇ, ਏਦਾਂ ਦਾ ਕਦੀ ਹੋ ਸਕਦਾ? ਜੇ ਸਾਇੰਸ ਦੇ ਪੈਮਾਨੇ ਨਾਲ ਨਾਪਣ ਲੱਗਾਂਗੇ ਕਦੇ ਵੀ ਕੋਈ ਯਕੀਨ ਨਹੀਂ ਕਰੇਗਾ। ਪਰ ਮੇਰਾ ਇਹ ਵਿਸ਼ਵਾਸ ਹੈ, ਹੋਰ ਕੋਈ ਮੰਨੇ ਜਾਂ ਨਾ ਮੰਨੇ, ਮਹਾਰਾਜ ਕਹਿੰਦੇ ਮੇਰਾ ਵਿਸ਼ਵਾਸ ਹੈ ਕਿ ਜੋ ਕੁਝ ਬਾਣੀ ਦੇ ਵਿੱਚ ਲਿਖਿਆ ਨਾ ਸੰਗਤ ਜੀ, ਜੋ ਕੁਝ ਬਾਣੀ ਵਿੱਚ ਲਿਖਿਆ ਉਹ ਮਹਾਰਾਜ ਨੇ ਝੂਠ ਨਹੀਂ ਲਿਖਿਆ, ਉਹ ਸੱਚ ਹੈ। ਜੋ ਮੈਨੂੰ ਮੇਰੇ ਗੁਰੂ ਨੇ ਦ੍ਰਿੜ ਕਰਵਾਇਆ ਕਿ ਗੁਰਬਾਣੀ ਦੇ ਵਿੱਚ, ਹੁਣ ਮੇਰੇ ਤੋਂ ਪਹਿਲਾਂ ਥੋੜ੍ਹੀ ਦੇਰ ਪਹਿਲਾਂ ਜਥੇਦਾਰ ਜੀ ਨੂੰ ਮੈਂ ਸੁਣਦਾ ਪਿਆ ਸੀ, ਉਹ ਕਹਿ ਰਹੇ ਸੀ, ਗਾ ਰਹੇ ਸੀ ਧਾਰਨ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਬਈ ਗਾਵੋ ਸੱਚੀ ਬਾਣੀ। ਇੱਥੇ ਝੂਠੀ ਬਾਣੀ ਨਹੀਂ ਲਿਖਿਆ, ਇੱਥੇ ਕੱਚੀ ਬਾਣੀ ਨਹੀਂ ਲਿਖਿਆ। ਕਹਿੰਦੇ ਜੇ ਕੋਈ ਸੰਸਾਰ ਵਿੱਚ ਸੱਚੀ ਚੀਜ਼ ਹੈ ਉਹ ਹੈ ਇੱਕ ਗੁਰੂ ਕੀ ਬਾਣੀ, ਉਹ ਹੈ ਇੱਕ ਗੁਰੂ ਕਾ ਵਾਕ। ਤੇ ਕਹਿੰਦੇ ਵੀ ਜਿਹੜਾ ਪਰਮਾਤਮਾ ਹੈ ਨਾ ਉਹ ਥੰਬ ਦੇ ਵਿੱਚੋਂ ਪ੍ਰਗਟ ਹੋ ਸਕਦਾ। ਕਦੋਂ ਪ੍ਰਗਟ ਹੁੰਦਾ? ਕਹਿੰਦੇ ਜਦੋਂ ਜਦੋਂ ਉਹਦੇ ਭਗਤਾਂ ਦੇ ਉੱਤੇ ਭੀੜ ਬਣ ਜਾਇਆ ਕਰਦੀ ਹੈ ਉਦੋਂ ਉਦੋਂ ਪ੍ਰਗਟ ਹੋ ਜਾਇਆ ਕਰਦਾ, ਤੇ ਉਹ ਅਹੰਕਾਰੀਆਂ ਨੂੰ ਪਿੱਠ ਦੇਣ ਦੇ ਲਈ ਤੇ ਆਪਣੇ ਭਗਤਾਂ ਨੂੰ ਉੱਚਿਆਂ ਕਰਨ ਦੇ ਲਈ ਕਹਿੰਦੇ ਹਰੇਕ ਯੁੱਗ ਵਿੱਚ ਆਇਆ, ਹਰੇਕ ਯੁੱਗ ਵਿੱਚ। ਇਹ ਤੇ ਸਤਿਯੁਗ ਦੀ ਗੱਲ ਪੁੱਛਿਆ ਜੀ। ਦੱਸੋ ਅਗਲੀ ਇੱਕ ਥਾਂ ਲਿਖ ਦੇ, ਜੀ ਹਰ ਯੁੱਗ ਯੁੱਗ ਉਹ ਭਗਤ ਉਪਾਇਆ ਜੀ, ਪੈਜ ਰੱਖਦਾ ਆਇਆ ਰਾਮ ਰਾਜੇ। ਸਾਨੂੰ ਐਵੇਂ ਨਹੀਂ ਸਾਡੇ ਗੁਰੂ ਨੇ ਆਖਿਆ ਕਿ ਨਾਮ ਜਪੋ, ਵਿਸ਼ਵਾਸ ਰੱਖੋ ਜਿਹੜਾ ਉਹਦਾ ਨਾਮ ਜਪਦਾ ਹੈ ਆਪਣੇ ਭਗਤਾਂ ਦੀਆਂ ਉਹ ਅਰਦਾਸਾਂ ਪੂਰੀਆਂ ਕਰਿਆ ਹੀ ਕਰਦਾ, ਕੁਝ ਵੀ ਮੰਗ ਲਏ। ਕਹਿੰਦੇ ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਕਦੋਂ ਆਇਆ? ਕਹਿੰਦੇ ਹਰਨਾਕਸ ਦੁਸ਼ਟ ਹਰ ਮਾਰਿਆ ਤੇ ਕਿਹਨੂੰ ਰੱਖਿਆ ਜੀ? ਕਹਿੰਦੇ ਪ੍ਰਹਿਲਾਦ ਉੱਤਰ ਆਇਆ। ਮਹਾਰਾਜ ਇਹ ਤੇ ਸਤਯੁਗ ਦੀਆਂ ਗੱਲਾਂ ਕਰਦੇ ਹੋ, ਕੋਈ ਕਲਯੁੱਗ ਦਾ ਪ੍ਰਮਾਣ ਹੈਗਾ? ਕਹਿੰਦੇ ਮੈਂ ਦੱਸਦਾ। ਕਹਿੰਦੇ ਵੀ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਕਹਿੰਦੇ ਵੀ ਨਾਮ ਦੇਵ ਏਦਾਂ ਹੀ ਪਰਮੇਸ਼ਰ ਦਾ ਭਗਤ ਸੀ, ਇੱਕ ਸਾਧੂ ਸੀ, ਉਹ ਨਾਮ ਜਪਦਾ ਸੀ। ਕਹਿੰਦੇ ਇੱਕ ਦਿਨ ਮੰਦਰ ਵਿੱਚ ਗਿਆ, ਉੱਚੀ ਜਾਤੀ ਵਾਲਿਆਂ ਨੇ ਧੱਕੇ ਮਾਰ ਮਾਰ ਕੇ ਨਾਮ ਦੇਵ ਨੂੰ ਬਾਹਰ ਕੱਢ ਦਿੱਤਾ। ਤੂੰ ਸ਼ੂਦਰ ਹੈ, ਤੂੰ ਸ਼ੂਦਰ ਹੈ। ਭਗਤ ਨਾਮ ਦੇਵ ਜੀ ਆਪ ਲਿਖਦੇ ਆ, ਕਹਿੰਦੇ ਵੀ ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਬਿਠੁਲਾ, ਆਲਾ ਬੰਤੀ ਇਹ ਭ੍ਰਮ ਜੋ ਹੈ, ਮੋਝੀ ਉੱਪਰ ਸਭ ਕੋਪਲਾ। ਕਹਿੰਦੇ ਵੀ ਮੂਹੇ ਹੂਏ ਜੋ ਮੁਕਤ ਦਿਓਗੇ, ਉਹ ਪਰਮੇਸ਼ਰ ਜੀ ਤੇਰਾ ਨਾਮ ਜਪਦੇ ਤੇ ਮਰਨ ਤੋਂ ਬਾਅਦ ਜੇ ਮੁਕਤੀ ਦੇਵੇਂਗਾ ਨਾ, ਮਰਨ ਤੋਂ ਬਾਅਦ ਤੇਰੀ ਮੁਕਤ ਨਾ ਜਾਣੇ ਕੋਇਲਾ, ਤੇਰੀ ਉਸ ਮੁਕਤੀ ਨੂੰ ਕਿਸੇ ਨੇ ਕੀ ਕਰਨਾ ਹੈ? ਜੇ ਕਿਰਪਾ ਕਰਨੀ ਤਾਂ ਹੁਣ ਪੈਜ ਰੱਖ ਆ ਕੇ ਕਲਯੁੱਗ ਦੇ ਵਿੱਚ। ਤੇ ਕਹਿੰਦੇ ਵੀ ਬਸ ਫਿਰ ਕੀ ਹੋਇਆ? ਕਹਿੰਦੇ ਭਗਤ ਨਾਮਦੇਵ ਜੀ ਨੇ ਆਖਿਆ ਸੀ ਇਹ ਪੰਡੀਆ ਮੁੱਕ ਢੇਡ ਕਹਤ ਹੈ ਤੇਰੀ ਪੈਜ ਪਛੋਡੀ ਹੋਏਲਾ। ਕਹਿੰਦੇ ਤੂੰ ਜੋ ਦਇਆਲ ਕਿਰਪਾਲ ਕਹੀਅਤ ਹੈ ਅਤ ਪੁੱਜ ਪਇਓ ਅਪਾਰਲਾ। ਜਦੋਂ ਇਸ ਤਰ੍ਹਾਂ ਦੇ ਤਰਲੇ ਲਹੇ ਕਹਿੰਦੇ ਵੀ ਫਿਰ ਉਹ ਕਲਯੁੱਗ ਦੇ ਵਿੱਚ ਆ ਕੇ ਵੀ ਪ੍ਰਗਟ ਹੋ ਗਿਆ, ਕਲਯੁੱਗ ਵਿੱਚ ਪ੍ਰਗਟ ਹੋਇਆ। ਤੇ ਉਹਨੇ ਕੀ ਕੀਤਾ ਕਹਿੰਦੇ ਫੇਰ ਦੀਆ ਦੇਹੁਰਾ ਨਾਮੇ ਕੋ। ਜਿਹੜੇ ਪੰਡਿਤ ਨੂੰ ਪੰਡਿਤਾਂ ਨੇ ਮੰਦਿਰ ਦੇ ਵਿੱਚੋਂ ਜਿਹੜੇ ਮੰਦਿਰ ਵਿੱਚੋਂ ਧੱਕੇ ਮਾਰ ਮਾਰ ਕੇ ਬਾਹਰ ਕੱਢ ਦਿੱਤਾ ਸੀ, ਕਹਿੰਦੇ ਵੀ ਆਪਣੇ ਆਪ ਨੂੰ ਸ਼੍ਰੋਮਣੀ ਅਖਵਾਉਂਦੇ ਸਨ, ਹੋਇਆ ਕੀ ਭਗਵਾਨ ਨੇ ਫਿਰ ਆਪਣੇ ਭਗਤ ਦੀ ਰੱਖਣ ਦੇ ਲਈ ਕਹਿੰਦੇ ਵੀ ਜਿਹੜਾ ਦੇਹੁਰਾ ਸੀ ਉਹਦਾ ਮੂੰਹ ਹੀ ਭਗਤ ਨਾਮਦੇਵ ਜੀ ਵੱਲ ਕਰ ਲਿਆ ਤੇ ਜਿਹੜੇ ਅਹੰਕਾਰੀ ਨਿੰਦਕ ਸਨ ਉਹਨਾਂ ਦੇ ਵੱਲ ਪਿੱਠ ਕਰ ਲਈ। ਭਾਵ ਕਹਿਣ ਤੋਂ ਇਹ ਹੈ ਕਿ ਸੰਗਤ ਜੀ ਜਦੋਂ ਜਦੋਂ ਜਿਹੜਾ ਜਿਹੜਾ ਵੀ ਉਸਨੂੰ ਯਾਦ ਕਰਦਾ ਪਰਮੇਸ਼ਰ ਨਾਮ ਦੀ ਚੀਜ਼ ਹੈ। ਇਸੇ ਤਰ੍ਹਾਂ ਪ੍ਰਹਿਲਾਦ ਨੂੰ ਮਾਰਨਾ ਚਾਹੁੰਦਾ ਸੀ, ਪ੍ਰਹਿਲਾਦ ਮਰਿਆ ਨਾ, ਇਹਦੀ ਭੈਣ ਹੋਲਿਕਾ ਆਈ, ਹਰਨਾਕਸ਼ ਦੀ ਭੈਣ ਹੋਲਿਕਾ ਜਦੋਂ ਆਉਂਦੀ ਹੈ ਉਹਨੇ ਆਖਿਆ ਇਹ ਕੰਮ ਮੈਂ ਕਰ ਸਕਦੀ। ਕਿਸ ਤਰ੍ਹਾਂ? ਕਹਿਣ ਲੱਗੀ ਅੱਗ ਵਿੱਚ ਮੈਂ ਸੜਨਾ ਨਹੀਂ ਤੇ ਇਹਨੂੰ ਸਾੜ ਕੇ ਸਵਾਹ ਕਰ ਦਿਆਂਗੀ। ਅੱਗ ਵਿੱਚ ਬੈਠੀ, ਇਹਦੇ ਕੋਲ ਲੋਈ ਸੀ ਜਿਹਦੇ ਪੁਰਾਣ ਕਥਾ ਅਨੁਸਾਰ ਕਹਿੰਦੇ ਹੈ ਕਿ ਸ਼ਿਵ ਜੀ ਦਾ ਵਰ ਸੀ ਕਿ ਤੂੰ ਸੜੇਂਗੀ ਨਹੀਂ, ਪਰ ਸੰਗਤ ਜੀ ਪਰਮੇਸ਼ਰ ਦੀ ਕੁਦਰਤ ਐਸਾ ਭਾਣਾ ਵਰਤਿਆ, ਐਸੀ ਹਨੇਰੀ ਆਈ, ਹਵਾਵਾਂ ਵਗੀਆਂ ਕਿ ਲੋਈ ਲੈ ਗਈ, ਹੋਲਿਕਾ ਸੜ ਕੇ ਸਵਾਹ ਹੋ ਗਈ ਤੇ ਪ੍ਰਹਿਲਾਦ ਫਿਰ ਬਚ ਗਿਆ। ਭਾਈ ਗੁਰਦਾਸ ਜੀ ਕਹਿੰਦੇ ਆ, ਕਹਿੰਦੇ ਵੀ ਪ੍ਰਭ ਜਲ ਥਲ ਗਿਰ ਕੀਏ ਪਹਾੜ, ਕਹਿੰਦੇ ਜਲ ਅਗਨੀ ਵਿੱਚ ਘੱਤਿਆ ਜਲੈ ਨਾ ਡੁੱਬੈ ਗੁਰ ਪ੍ਰਸਾਦ। ਕਹਿੰਦੇ ਜਲ ਵਿੱਚ ਵੀ ਡੋਬਣ ਦਾ ਯਤਨ ਕੀਤਾ, ਅਗਨੀ ਵਿੱਚ ਸਾੜਨ ਦਾ ਯਤਨ ਕੀਤਾ, ਪਰ ਕੋਈ ਨਾ ਤੇ ਜਾਲ ਸਕਿਆ ਤੇ ਨਾ ਹੀ ਡੋਬ ਸਕਿਆ। ਕਿਉਂ? ਕਹਿੰਦੇ ਜਲੈ ਨਾ ਡੁੱਬੈ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਬਚ ਗਿਆ, ਹੋਲਿਕਾ ਸੜ ਗਈ। ਉਸ ਦਿਨ ਤੋਂ ਲੋਕ ਹੋਲੀ ਦਾ ਤਿਉਹਾਰ ਮਨਾਉਂਦੇ ਨੇ। ਹਿੰਦੂ ਲੋਕ ਇਹਦਾ ਦੂਜਾ ਨਾਮ ਢੂੰਡਾਂ ਵੀ ਸੀ, ਇਹਦੀ ਸਵਾਹ ਵੀ ਉਡਾਇਆ ਕਰਦੇ ਸਨ, ਪਹਿਲਾਂ ਸਵਾਹ ਹੀ ਉਡਾਉਂਦੇ ਸਨ। ਹੌਲੀ ਹੌਲੀ ਸਮਾਂ ਬੀਤਦਾ ਗਿਆ, ਇਹੋ ਤਿਉਹਾਰ ਰੰਗਾਂ ਦਾ ਤਿਉਹਾਰ ਬਣ ਗਿਆ। ਲੋਕ ਹੋਲੀ ਵਾਲੇ ਦਿਨ ਰੰਗ ਆਦਿ ਛਿੜਕ ਕੇ ਆਪਣੀਆਂ ਖੁਸ਼ੀਆਂ ਨੂੰ ਪ੍ਰਗਟ ਕਰਦੇ ਸੀ। ਕਿਉਂ? ਕਿਉਂਕਿ ਅੱਜ ਇੱਕ ਬੁਰਾਈ ਕਰਨ ਵਾਲੇ ਦਾ ਆਪਣਾ ਬੁਰਾ ਹੋਇਆ ਸੀ, ਚੰਗਿਆਈ ਕਰਨ ਵਾਲੇ ਦਾ ਚੰਗਾ ਹੋਇਆ ਸੀ। ਹਰਨਾਕਸ਼ ਬੁਰਾ ਕਰਨਾ ਚਾਹੁੰਦਾ ਸੀ ਪ੍ਰਹਿਲਾਦ ਦਾ, ਪਰ ਕਰ ਨਾ ਸਕਿਆ। ਲੋਕ ਇਸੇ ਖੁਸ਼ੀ ਦੇ ਵਿੱਚ ਇਹ ਦਿਨ ਨੂੰ, ਇਸ ਤਿਉਹਾਰ ਨੂੰ ਮਨਾਇਆ ਕਰਦੇ ਸੀ, ਰੰਗ ਆਦਿ ਛਿੜਕ ਕੇ। ਗੁਰੂ ਗੋਬਿੰਦ ਸਿੰਘ ਜੀ ਲਿਖਦੇ ਭਗਵਾਨ ਕ੍ਰਿਸ਼ਨ ਵੀ ਇਹਨੂੰ ਇਸ ਤਰ੍ਹਾਂ ਮਨਾਉਂਦੇ ਰਹੇ, ਕ੍ਰਿਸ਼ਨ ਅਵਤਾਰ ਦੇ ਵਿੱਚ ਜਦੋਂ ਉਹ ਪ੍ਰਸੰਗ ਲਿਖਦੇ ਹੈ ਕਹਿੰਦੇ ਭਗਵਾਨ ਕ੍ਰਿਸ਼ਨ ਵੀ ਹੋਲੀ ਦਾ ਤਿਉਹਾਰ ਮਨਾਉਂਦੇ ਸਨ ਰੰਗ ਆਦਿ ਛਿੜਕ ਕੇ। ਇਹਦੇ ਤੋਂ ਭਾਵ ਇਹ ਹੁੰਦਾ ਸੀ ਕਿ ਜਦੋਂ ਕੋਈ ਹੋਲੀ ਖੇਡਦੇ ਸੀ, ਚਾਹੇ ਹੁੰਦਾ ਨੀਵੀਂ ਜਾਤ ਵਾਲਾ, ਚਾਹੇ ਹੁੰਦਾ ਕੋਈ ਉੱਚੀ ਜਾਤ ਵਾਲਾ, ਚਾਹੇ ਕੋਈ ਗਰੀਬ, ਚਾਹੇ ਕੋਈ ਅਮੀਰ, ਕਹਿੰਦੇ ਸਾਰੇ ਜਾਣੇ ਬਰਾਬਰ ਹੋ ਕੇ ਨੀਵੇਂ ਉੱਚੇ ਦਾ ਭੇਦਭਾਵ ਖਤਮ ਕਰਕੇ ਇਹਨਾਂ ਤਿਉਹਾਰਾਂ ਨੂੰ ਮਨਾਇਆ ਕਰਦੇ ਸੀ। ਪਰ ਜਿਵੇਂ ਜਿਵੇਂ ਸਮਾਂ ਅੱਗੇ ਵੱਧਦਾ ਗਿਆ ਇਸ ਤਿਉਹਾਰ ਨੂੰ ਕਹਿੰਦੇ ਵੀ ਇੱਕ ਵਿਲਾਸ ਰੂਪੀ ਤਿਉਹਾਰ ਬਣਾ ਲਿਆ ਗਿਆ। ਲੋਕ ਆਪਣੀ ਖੁਸ਼ੀ ਸ਼ਰਾਬਾਂ ਪੀ ਕੇ, ਕੰਜਰੀਆਂ ਨਚਾ ਕੇ, ਕਹਿੰਦੇ ਵੀ ਇਸ ਤਰ੍ਹਾਂ ਰੰਡੀਆਂ ਦੇ ਨਾਚ ਵੇਖ ਕੇ ਇਸ ਨੂੰ ਮਨਾਉਣਾ ਸ਼ੁਰੂ ਕੀਤਾ। ਤੇ ਇਸ ਗੱਲ ਨੂੰ, ਇਹਨਾਂ ਰਵਾਇਤਾਂ ਨੂੰ ਸਾਡੇ ਗੁਰੂ ਸਾਹਿਬਾਂ ਨੇ ਪ੍ਰਵਾਨ ਨਾ ਕੀਤਾ, ਆਖਣ ਲੱਗੇ ਵੀ ਇਹਦੇ ਵਿੱਚ ਪਰਿਵਰਤਨ ਆਉਣਾ ਚਾਹੀਦਾ। ਪਰਿਵਰਤਨ ਕੀ ਲਿਆਂਦਾ? ਕਹਿਣ ਲੱਗੇ ਵੀ ਲੋਕੋ, ਜਿੱਥੇ ਤੁਸੀਂ ਤਨ ਰੰਗਦੇ ਹੋ ਨਾ ਤਨ, ਉੱਥੇ ਤਨ ਦੀ ਬਜਾਏ ਆਪਣੇ ਮਨ ਨੂੰ ਜੇ ਕਿਤੇ ਰੰਗਣਾ ਕਰ ਲਓ, ਜੇ ਕਿਸੇ ਦਾ ਮਨ ਰੰਗਿਆ ਜਾਏ, ਕਿਉਂਕਿ ਤਨ ਜਿਹੜਾ ਹੈ ਇਹ ਤਨ ਸਦਾ ਲਈ ਨਹੀਂ, ਤਨ ਇੱਕ ਭਸਮ ਹੋ ਜਾਣ ਵਾਲਾ ਹੈ, ਤਨ ਖਤਮ ਹੋਣ ਜਾਣ ਵਾਲਾ ਹੈ। ਤੇ ਪਰ ਜੇ ਕਿਸੇ ਦਾ ਮਨ ਰੰਗਿਆ ਜਾਏ, ਸੰਗਤ ਜੀ ਰੰਗੇ ਹੋਏ ਮਨਾਂ ਵਾਲੇ ਉਹਨਾਂ ਦੇ ਤਨ ਤੇ ਸੰਸਾਰ ਵਿੱਚ ਰਹਿ ਗਏ, ਪਰ ਉਹਨਾਂ ਰੰਗਿਆਂ ਹੋਇਆਂ ਮਨਾਂ ਦੇ ਵਿੱਚੋਂ ਜਿਹੜੀਆਂ ਵਿਚਾਰਾਂ ਨਿਕਲੀਆਂ ਉਹ ਵਿਚਾਰਾਂ ਅੱਜ ਤੱਕ ਨਹੀਂ ਮਰੀਆਂ, ਅੱਜ ਤੱਕ ਜਿਉਂਦੇ ਨੇ। ਮਹਾਰਾਜ ਕਹਿੰਦੇ ਵੀ ਇਸ ਕਰਕੇ ਜੇ ਕਿਸੇ ਨੇ ਆਪਣੇ ਕੁਝ ਰੰਗਣਾ ਚਾਹੁੰਦਾ ਇਸ ਵਾਲੇ ਇਸ ਹੋਲੀ ਦੇ ਤਿਉਹਾਰ ਵਾਲੇ ਦਿਨ, ਤੇ ਰੰਗੋ ਆਪਣੇ ਮਨ ਨੂੰ। ਤੇ ਇਸ ਤਰ੍ਹਾਂ ਮਹਾਰਾਜ ਸਮਝਾਉਂਦੇ ਆ, ਰਾਰਾ ਉਹ ਰੰਗੋ ਯਾ ਮਨ ਆਪਣਾ, ਹਰ ਹਰ ਨਾਮ ਜਪੋ ਜਪ ਰਸਨਾ ਹੋਲੀ ਅਸਾਂ ਵੀ ਕੀਤੀ ਸੀ ਕਦੋਂ ਕਿੱਦਾਂ ਕੀਤੀ ਹੈ ਮਹਾਰਾਜ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਹੋਲੀ ਕੀਨੀ ਸੰਤ ਸੇਵ, ਹੋਲੀ ਅਸਾਂ ਵੀ ਮਨਾਈ ਕਿੱਦਾਂ? ਕਹਿੰਦੇ ਸਾਧੂਆਂ ਦੀ ਸੇਵਾ ਕਰਕੇ, ਸੰਤਾਂ ਦੀ ਸੇਵਾ ਕਰਕੇ ਇੱਥੇ ਆਏ ਆ, ਆ ਹੋਲੀ ਮਨਾ ਰਹੇ ਆ, ਨਾਮ ਵਿੱਚ ਰੰਗ ਕੇ। ਕੋਈ ਭਾਂਡਿਆਂ ਦੀ ਸੇਵਾ ਕਰਦੇ ਆ ਜਾ ਕੇ, ਕੋਈ ਜਲ ਢੋਣ ਦੀ ਸੇਵਾ ਕਰਦਾ ਹੈ। ਸੰਗਤ ਜੀ, ਸੇਵਾ ਇੱਕ ਇੱਦਾਂ ਦੀ ਧਨ ਹੈ, ਇੱਕ ਇੱਦਾਂ ਦੀ ਕਿਰਿਆ ਹੈ, ਜਿੱਦਾਂ ਜਿੱਦਾਂ ਕੋਈ ਸੇਵਾ ਕਰਦਾ ਓਦਾਂ ਓਦਾਂ ਮਨ ਨਿਰਮਲ ਹੁੰਦਾ ਜਾਂਦਾ ਹੈ। ਕਿਉਂ ਮਹਾਰਾਜ? ਕਹਿੰਦੇ ਸੇਵਾ ਤੇ ਮਨ ਨਿਰਮਲ ਹੋਏ। ਜਦੋਂ ਮਨ ਨਿਰਮਲ ਹੋ ਗਿਆ, ਕਹਿੰਦੇ ਨਿਰਮਲ ਹਿਰਦਾ ਵਸੈ ਨਾਮ, ਤੇ ਨਾਮ ਜਪਣ ਤੇ ਗਿਆਨ ਹੋਏ, ਤੇ ਗਿਆਨ ਮੋਕਸ਼ ਕੋ ਤਾਮ। ਕਹਿੰਦੇ ਸੇਵਾ ਪਹਿਲੀ ਪੌੜੀ ਹੈ, ਸੇਵਾ ਕਰਨੀ। ਇੱਕ ਵਾਰ ਗੱਜ ਕੇ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਮਾਂ ਸੀ, ਸਤਿਗੁਰਾਂ ਦੇ ਚਰਨਾਂ ਵਿੱਚ ਇੱਕ ਛੋਟਾ ਜਿਹਾ ਬਾਲਕ ਆਇਆ, ਇਹਦਾ ਨਾਮ ਹੈ ਭਾਈ ਦੀਪਾ। ਭਾਈ ਦੀਪਾ ਕਹਿੰਦੇ ਸੀ, ਕਹਿੰਦੇ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ, ਕਹਿਣ ਲੱਗਾ ਸੱਚੇ ਪਾਤਸ਼ਾਹ ਦਿਲ ਕਰਦਾ ਕੋਈ ਸੇਵਾ ਦਿਓ। ਸਤਿਗੁਰਾਂ ਆਖਿਆ ਵੀ ਤੂੰ ਭਾਂਡਿਆਂ ਦੀ ਸੇਵਾ ਕਰਿਆ ਕਰ। ਭਾਂਡਿਆਂ ਦੀ ਸੇਵਾ ਇੰਨੀ ਲਗਨ ਦੇ ਨਾਲ, ਇੱਕ ਸੁਰਤਾ ਦੇ ਨਾਲ ਇਸ ਬੱਚੇ ਨੇ ਨਿਭਾਇਆ ਕਰਨੀ। ਇੱਕ ਦਿਨ ਕਹਿੰਦੇ ਵੀ ਭਾਂਡਾ ਮਾਂਜਦਾ ਪਿਆ ਸੀ, ਬਾਟਾ ਮਾਂਜੀ ਜਾਏ। ਕਲਗੀਧਰ ਪਾਤਸ਼ਾਹ ਪਿੱਛੇ ਆ ਕੇ ਖੜੇ, ਪਿੱਛੇ ਖੜੇ ਨੇ, ਬਾਟਾ ਮਾਂਜੀ ਜਾਏ। ਇੱਕ ਵਾਰ ਮਾਂਜ ਲਿਆ ਤੇ ਵੇਖ ਲਿਆ ਕਰੇ, ਦੂਜੀ ਵਾਰ ਮਾਂਜ ਲਏ ਤੇ ਵੇਖ ਲਏ, ਤੀਜੀ ਵਾਰ ਮਾਂਜ ਲਏ ਤੇ ਮੂੰਹ ਵੇਖ ਲਏ। ਜਦੋਂ ਇਸ ਤਰ੍ਹਾਂ 5-7 ਵਾਰ ਹੋ ਗਿਆ, ਕਲਗੀਧਰ ਪਾਤਸ਼ਾਹ ਆਖਣ ਲੱਗੇ, ਦੀਪਿਆ, ਭਾਈ ਦੀਪਾ ਕੀ ਕਰਦਾ, ਬਾਟਾ ਮਾਂਜਦਾ? ਕਹਿਣ ਲੱਗਾ, ਨਹੀਂ ਸੱਚੇ ਪਾਤਸ਼ਾਹ, ਬਾਟਾ ਤੇ ਪਹਿਲੀ ਵਾਰ ਹੀ ਮਾਂਜਿਆ ਗਿਆ, ਬਾਟਾ ਨਹੀਂ ਮਾਂਜਦਾ। ਅਖੀ ਹੁਣ? ਕਹਿਣ ਲੱਗਾ, ਸੱਚੇ ਪਾਤਸ਼ਾਹ ਹੁਣ ਤੇ ਮਨ ਮਾਂਜਦਾ ਪਿਆ, ਮਨ ਮਾਂਜਦਾ। ਦੀਪਿਆ, ਕਿੱਦਾਂ ਪਤਾ ਲੱਗੂ ਮਨ ਮਾਂਜਿਆ ਗਿਆ? ਸੱਚੇ ਪਾਤਸ਼ਾਹ, ਜਦੋਂ ਮੈਂ ਪਹਿਲੀ ਵਾਰ ਬਾਟਾ ਮਾਂਜਿਆ ਨਾ, ਉਸ ਬਾਟੇ ਦੇ ਵਿੱਚ ਮੈਂ ਐਂ ਵੇਖਿਆ ਤੇ ਮੇਰੀ ਆਪਣੀ ਸ਼ਕਲ ਨਜ਼ਰ ਆਈ, ਮੈਨੂੰ ਆਪਣਾ ਚਿਹਰਾ ਦਿਸਿਆ। ਦੂਜੀ ਵਾਰ ਵੀ ਇੱਦਾਂ ਦਿਸਿਆ। ਸੱਚੇ ਪਾਤਸ਼ਾਹ, ਜਦੋਂ ਬਾਟਾ ਮਾਂਜਦਿਆਂ ਮਾਂਜਦਿਆਂ ਮੇਰੀ ਆਪਣੀ ਸ਼ਕਲ ਪਰੇ ਹੋ ਜਾਊ ਤੇ ਤੇਰੀ ਸ਼ਕਲ ਦਿਸਣ ਲੱਗ ਜੇ, ਪਤਾ ਲੱਗ ਜੂ ਉਦਣ ਮਨ ਮਾਂਜਿਆ ਗਿਆ, ਉਦਣ ਮਨ ਮਾਂਜਿਆ ਗਿਆ। ਸੱਚੇ ਪਾਤਸ਼ਾਹ ਇਸ ਰਮਜ ਨੂੰ ਸਮਝ ਗਏ ਸੀ, ਗਲ ਨਾਲ ਘੁੱਟ ਕੇ ਲਾਇਆ। ਆਖਣ ਲੱਗੇ, ਉਹ ਬੱਚਾ ਫਿਰ ਭਾਈ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਆ। ਸੰਗਤ ਜੀ, ਭਾਵ ਸੇਵਾ ਦਾ ਏਡਾ ਵੱਡਾ ਮਹਾਤਮ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਜਿਹਨੇ ਹੋਲੀ ਖੇਡਣੀ ਹੈ ਉਹ ਕੀ ਕਰੇ? ਕਹਿੰਦੇ ਉਹ ਸੇਵਾ ਨਾਲ ਜੁੜ ਜਾਏ, ਸੇਵਾ ਕਰਦਿਆਂ ਕਰਦਿਆਂ ਨਾਲ ਨਾਮ ਨੂੰ ਜਪਣਾ ਕਰੇ, ਨਾਮ ਜਪਦਿਆਂ ਜਪਦਿਆਂ ਕਹਿੰਦੇ ਵੀ ਫਿਰ ਇੱਕ ਦਿਨ ਉਹ ਅਵਸਥਾ ਪ੍ਰਾਪਤ ਹੋਵੇਗੀ ਜਿਸ ਦਿਨ ਇਹ ਮਨ ਰੰਗਿਆ ਜਾਵੇਗਾ ਉਹਦੀ ਰੰਗਣ ਦੇ ਵਿੱਚ। ਇੱਕ ਵਾਰ ਆਖੋ ਧੰਨ ਸ੍ਰੀ ਗੁਰੂ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਬਹੁਤ ਕਿਰਪਾ ਕੀਤੀ ਆਪਣੇ ਸਮੇਂ ਦੇ ਵਿੱਚ, ਜਿੰਨਾ ਕੁ ਪ੍ਰਚਾਰ ਕਰ ਸਕੇ ਉਹਨਾਂ ਨੇ ਕੀਤਾ ਹੈ, ਅਤੇ ਜਿਹੜਾ ਵੀ ਗੁਰੂ ਚਰਨਾਂ ਵਿੱਚ ਆਇਆ ਸਤਿਗੁਰਾਂ ਨੇ ਉਹਨਾਂ ਦੇ ਮਨ ਰੰਗ ਦਿੱਤੇ ਸਨ ਆਪਣੇ ਸਮੇਂ ਦੇ ਵਿੱਚ। ਇਤਿਹਾਸ ਦੱਸਦਾ ਹੈ, ਕਹਿੰਦੇ ਵੀ ਐਸੇ ਮਨ ਰੰਗੇ ਕਿ ਉਹ ਰੰਗ ਕਦੀ ਲੱਥਿਆ ਹੀ ਨਹੀਂ। ਮਲਾਹ ਪਿੰਡ ਦੇ ਰਹਿਣ ਵਾਲਾ ਇੱਕ ਬਾਬਾ ਬੈਂਕਾ, ਜਿਹੜਾ ਕਿ ਪਹਿਲਾਂ ਵੀ ਕਹਿੰਦੇ ਥੋੜ੍ਹੀ ਜਿਹੀ ਸਾਧੂ ਅਵਸਥਾ ਇਹਦੀ ਹੈਗੀ ਸੀ, ਮਲਾਹ ਪਿੰਡ ਦੇ ਵਿੱਚ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦੇ ਭਰਾ ਭਾਈ ਮੰਨਾ ਸਿੰਘ ਹੋਰਾਂ ਦੀ ਲੜਕੀ ਬੇਟੀ ਵਿਆਹੀ ਸੀ, ਜਵਾਈ ਦਾ ਨਾਮ ਸੀ ਹਰੀ ਚੰਦ। ਉਹਨੇ ਦੱਸਿਆ, ਬਾਬਾ ਉਹ ਬਈ ਜੇ ਅਸਲੀ ਮਨ ਨੂੰ ਰੰਗਣਾ ਚਾਹੁੰਦਾ ਨਾ ਫਿਰ ਤੂੰ ਹਜ਼ਰੋਂ ਜਾ। ਉੱਥੇ ਜਾ ਕੇ ਇੱਕ ਗੁਰੂ ਪ੍ਰਗਟ ਹੋਇਆ, ਬਾਬਾ ਬਾਲਕ ਸਿੰਘ ਨੂੰ ਕਹਿੰਦੇ ਆ ਉਹਦੇ ਕੋਲੋਂ ਲੈ ਕੇ ਜਾ ਕੇ ਕਿਤੇ ਨਾਮ ਦੀ ਦਾਤ ਪ੍ਰਾਪਤ ਕਰ, ਤੇਰਾ ਮਨ ਰੰਗਿਆ ਜਾਊ। ਕਹਿੰਦੇ ਬਾਬਾ ਬੈਂਕਾ ਉਹਦੇ ਨਾਲ ਆਇਆ, ਆ ਕੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਬੈਠਾ, ਨਮਸਕਾਰ ਕੀਤੀ, ਸਤਿਗੁਰੂ ਜੀ ਨੇ ਕਥਾ ਕੀਤੀ ਤੇ ਮਨ ਦੇ ਵਿੱਚ ਲਟਕ ਲੱਗ ਗਈ ਵੀ ਬੈਂਕਿਆ ਭਾਈ ਨਾਮ ਲੈ ਲੈ। ਤੇ ਇਹਨੇ ਉੱਠ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਇੱਥਾਂ ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ। ਜਦੋਂ ਇਸ ਤਰ੍ਹਾਂ ਸਾਹਮਣੇ ਖੜਾ ਹੋਇਆ ਤੇ ਪੋਠੋਹਾਰੀ ਬੋਲੀ ਦੇ ਵਿੱਚ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਨੱਡਿਆ ਉਹ ਕੀ ਲੋੜ ਨਾ ਏ, ਨੱਡਿਆ ਕੀ ਲੋੜ ਨਾ ਏ, ਬਾਬਾ ਨਾਮ ਚਾਹੀਦਾ। ਭਾਵ ਸੀ ਸੱਚੇ ਪਾਤਸ਼ਾਹ ਕਿਰਪਾ ਕਰ ਮੈਨੂੰ ਨਾਮ ਦੇ, ਤੇ ਏਦਾਂ ਕਹਿ ਰਿਹਾ ਸੀ। ਉਹ ਜਿਰੰਗ ਦਾ ਪਿਆ ਮੈਨੂੰ ਨਾਮ ਦੀ ਰੰਗਣ ਵਿੱਚ ਰੰਗ ਦਾ ਪਿਆ ਨਾਮ ਦੀ ਰੰਗਣ ਸੱਚੇ ਪਾਤਸ਼ਾਹ ਮੌਜ ਵਿੱਚ ਆ ਗਏ ਤੇ ਕਹਿੰਦੇ ਵੀ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਪਹਿਲਾਂ ਹੀ ਸੋਚ ਰਹੇ ਸੀ ਵੀ ਕੋਈ ਆਵੇ ਜਿਹਨੂੰ ਅਸੀਂ ਨਾਮ ਦੀ ਦਾਤ ਦਈਏ। ਤੇ ਕਹਿੰਦੇ ਵੀ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਮੌਜ ਵਿੱਚ ਆ ਕੇ ਬਾਲਕ ਮਰਗਿੰਦ ਜੇ ਗੋਬਿੰਦ ਜਪ ਨਾਮ ਸਾਰ ਜਪ, ਕਹਿੰਦੇ ਕਿ ਬਾਲਕ ਮਰਗਿੰਦ ਜੋ ਗੋਬਿੰਦ ਨਾਮ ਸਾਰ ਜਪ, ਤਪ ਕਰ ਤੇਜ ਕਿੰਨੀ ਸ਼ਬਦ ਕਟਾਰ ਜਪ, ਏਕ ਬੈਂਕੇ ਸੇਵਕ ਪੈ ਜੋਹਰ ਅਜਮਾਵਨੇ ਕੋ, ਸ਼ਬਦ ਕਟਾਰ ਕੇਰਾ ਕੀਨਾ ਉਨਵਾਰ ਤਬ। ਕਹਿੰਦੇ ਲਾਗਤ ਹੀ ਲਬਾ ਲਬ ਲਬਾ ਲਬ ਲਬਾ ਲਬ ਕਹਿਣੇ ਲਗਾ, ਕਵੀ ਖੂਬ ਕੂਦ ਕਹੇ ਅੰਬਰ ਖਲਾਰ ਫਬ। ਉਹ ਬੈਠੋ ਬਾਬਾ ਬਾਲਕ ਸਿੰਘ, ਬੈਠੋ ਬਾਬਾ ਰਾਮ ਸਿੰਘ, ਬੈਠੋ ਬਾਬਾ ਬੁੱਧ ਸਿੰਘ, ਇਆਂ ਸਰਕਾਰ ਅਬ। ਕਹਿੰਦੇ ਸਤਿਗੁਰੂ ਬਾਲਕ ਸਿੰਘ ਜੀ ਨੇ ਰਸਨਾ ਉਸ ਸਿਪਾਹੀ ਵਾਂਗ ਕਹਿੰਦੇ ਇੰਨੀ ਕੁ ਤਿੱਖੀ ਕੀਤੀ ਸੀ, ਜਿਹੜਾ ਜਦੋਂ ਜੰਗੇ ਮੈਦਾਨ ਵਿੱਚ ਜਾਣ ਲਈ ਆਪਣੀ ਕਿਰਪਾਨ ਨੂੰ ਸਾਣ 'ਤੇ ਲਾ ਕੇ ਜਿਸ ਤਰ੍ਹਾਂ ਤਿੱਖਿਆ ਕਰਦਾ ਨਾ, ਕਹਿੰਦੇ ਸਤਿਗੁਰੂ ਬਾਲਕ ਸਿੰਘ ਜੀ ਨੇ ਇੱਦਾਂ ਰਸਨਾ ਤਿੱਖੀ ਕੀਤੀ ਸੀ ਨਾਮ ਜਪ ਜਪ ਕੇ। ਅਤੇ ਜਦੋਂ ਉਸ ਤਿੱਖੀ ਹੋਈ ਕੀਤੀ ਰਸਨਾ ਤੋਂ ਬਾਬੇ ਬੈਂਕੇ ਦੇ ਕੰਨ ਵਿੱਚ ਗੁਰਮੰਤਰ ਦਿੱਤਾ, ਕਹਿੰਦੇ ਵੀ ਘੜੇ ਭਰ ਦਿੱਤੇ, ਉਸੇ ਵੇਲੇ ਮਸਤਾਨਾ ਹੋ ਗਿਆ, ਦੀਵਾਨਾ ਹੋ ਰਿਹਾ, ਉਹਦੇ ਮੂੰਹ ਨਾਮ 'ਤੇ ਜਿਹੜਾ ਦਿੱਤਾ ਸੀ ਉਹ ਤਾਂ ਭੁੱਲ ਗਿਆ, ਆਖੀ ਜਾਏ ਲਬਾ ਲਬ ਲਬਾ ਲਬ ਲਬਾ ਲਬ ਲਬਾ ਲਬ। ਕਹਿੰਦੇ ਵੀ ਜਦੋਂ ਐਸੀ ਅਵਸਥਾ ਹੋ ਗਈ, ਐਸਾ ਮਨ ਰੰਗਿਆ ਗਿਆ, ਤ੍ਰਿਕਾਲ ਦਰਸ਼ੀ ਬਣਾ ਦਿੱਤਾ ਸੀ ਬਾਬਾ ਬੈਂਕਾ ਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਨੇ, ਜਿਹੜਾ ਕਿ ਉਦੋਂ ਹੀ ਵੇਖੋ ਇਹਨੇ ਬਾਹਰ ਜਾਣਾ, ਬਾਹਰ ਜਾ ਕੇ ਤਿੰਨ ਆਸਣ ਵਿਛਾ ਲੈਣੇ, ਇੱਕ ਆਸਣ ਵਿਛਾ ਕੇ ਆਖਣਾ ਬੈਠੋ ਬਾਬਾ ਬਾਲਕ ਸਿੰਘ ਜੀ। ਅਜੇ ਸਤਿਗੁਰੂ ਰਾਮ ਸਿੰਘ ਜੀ ਪ੍ਰਗਟ ਨਹੀਂ ਸੀ ਹੋਏ, ਨਾ ਹੀ ਭਾਈ ਬੁੱਧ ਸਿੰਘ ਜੀ ਪ੍ਰਗਟ ਹੋਏ ਸਨ, ਜਿਹੜੇ ਬਾਅਦ ਵਿੱਚ ਸਤਿਗੁਰੂ ਹਰੀ ਸਿੰਘ ਜੀ ਦੇ ਨਾਮ ਤੋਂ ਪ੍ਰਗਟ ਹੋਏ। ਇਹ ਪਹਿਲਾਂ ਹੀ ਆਸਣ ਵਿਛਾ ਲੈਣੇ, ਆਸਣ ਵਿਛਾ ਕੇ ਆਖਣਾ ਬੈਠੋ ਬਾਬਾ ਬਾਲਕ ਸਿੰਘ, ਬੈਠੋ ਬਾਬਾ ਰਾਮ ਸਿੰਘ, ਉਹ ਬੈਠੋ ਬਾਬਾ ਬੁੱਧ ਸਿੰਘ, ਇਹਾਂ ਸਰਕਾਰ ਅਬ। ਸੰਤ ਜੀ ਐਸੀ ਰੰਗਣ ਵਿੱਚ ਰੰਗਿਆ, ਬੇਨਤੀ ਕੀਤੀ ਸੀ ਮਹਾਰਾਜ, ਕਹਿੰਦੇ ਜੇ ਕਿਸੇ ਰੰਗ ਨੇ ਕਿ ਕੋਈ ਆਪਣੇ ਮਨ ਨੂੰ ਰੰਗਣਾ ਚਾਹੁੰਦਾ, ਕਹਿੰਦੇ ਆਪਣੇ ਤਨ ਨੂੰ ਰੰਗਣਾ ਚਾਹੁੰਦਾ, ਕਹਿੰਦੇ ਵੀ ਤਨ ਦੀ ਬਜਾਏ ਉਹ ਮਨ ਨੂੰ ਰੰਗਣਾ ਕਰੋ। ਕਿੱਦਾਂ ਰੰਗਿਆ ਜਾਊ, ਕਿੱਥੋਂ ਰੰਗਿਆ ਜਾਊ? ਕਹਿੰਦੇ ਵੀ ਹਰੀ ਦਾ ਜਾਪ ਕਰਿਆ ਕਰੋ। ਕਿਉਂ? ਕਹਿੰਦੇ ਜੀ ਹਰ ਨਾਮਾ ਹਰ ਰੰਗ ਹੈ, ਹਰੀ ਨਾਮ ਦਾ ਹੀ ਨਾਮ ਨੂੰ ਹੀ ਹਰੀ ਦਾ ਰੰਗ ਆਖਿਆ ਗਿਆ। ਕਹਿੰਦੇ ਹਰ ਨਾਮਾ ਹਰ ਰੰਗ ਹੈ, ਕਹਿੰਦੇ ਹਰ ਰੰਗ ਮਜੀਠਾ ਰੰਗ, ਹਰੀ ਦਾ ਜਿਹੜਾ ਰੰਗ ਹੈ ਇਹ ਇੰਨਾ ਪੱਕਾ ਰੰਗ ਹੈ ਜਿੱਦਾਂ ਮਜੀਠ ਦਾ। ਕਹਿੰਦੇ ਕਿੱਥੋਂ ਮਿਲਦਾ? ਕਹਿੰਦੇ ਗੁਰ ਤੁੱਠੇ ਹਰ ਰੰਗ ਚਾੜਿਆ, ਫਿਰ ਬਹੁੜ ਨਾ ਹੋਈ ਭੰਗ। ਕਹਿੰਦੇ ਜੇ ਗੁਰੂ ਇੱਕ ਵਾਰ ਇਹ ਰੰਗ ਚਾੜ ਦੇਵੇ, ਇੱਕ ਵਾਰ ਗੱਜ ਕੇ ਆਖੋ ਧੰਨ ਸ਼੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਮੇਂ ਦੇ ਵਿੱਚ इतना कु रंग चाढ़िया जदों बाबा जवाहर सिंह जी मिर्जे वाली गुरु चरणा विच आउंदे है सतगुरु जी उन्हूं पुछदे कहिंदे वी नाम लै लै कहिण लगा जी आया इसे वास्ते आ कृपा कर दिओ सतगुरां ने नाम दिता कहिंदे मंत्र सुनायो कान ते बायो गुर एक बाण हृदय विच भयो ज्ञान काम क्रोध गाला है दर्श गुर करे जो लोट पोट होए सोऊ परत के ना जाए होए मस्त मत वाला है कहिंदे सोऊ गत पाई जो जोगियो ना हाथ आई छिण ना लगाई गुरु खोल दियो ताला है कहिंदे नाम दिता ऐसी रंगण विच रंगिया उन्हें पुछया जी किदां जपना है सतगुरु जी कहिंदे इहनू स्वास स्वास जपना है कदों तक जपना है गरीब नू आज इहनू कदों तक जपना है वचन कीता इहनू उदों तक जपना जिन्नी देर इह शरीर सिड़ी तक ना पहुँच जावे ते संगत जी ऐसे रंगे होए ओ साधु इतिहास दसदा है जदों उन्हां दा समां आया परिवार नू बुला लिया आखन लगे भी वेख्यो मैं चलिया जाना है पर मेरी आ जड़ी उंगलियां ये नहीं रुकनी मेरी रसना चलती रहेगी पर ये ना समझो कि बाबा अजे जिंदा मैं हुण चलिया जाना है ते कहिंदे भी सीढ़ी तक गया सी शरीर उत्थे जाके जिन्नी देर तक अग्नि दे विच अग्नि ना हो गया कहिंदे उन्नी देर वो उंगल नहीं सी रुकी इस वास्ते महाराज कहिंदे ये रंग इन्ना कु पक्का रंग है किसे नू चढ़ जावे कहिंदे कि तन ते खत्म हो सकदा है कहिंदे पर जिहड़ा मन रंगिया होया ना वो हमेशा लई वो आत्मक मुक्ति प्राप्त करता है तो सतगुरु जी के चरणों में मैं अरदास करदा है असीं इत्थे आए हाँ अपने मन नू रंगण लई सतगुरु जी कृपा करन साडे भी मन इसे तरह रंगे जाण ताकि असीं इस संसार विचों जस अपना जीवन सफला करके जाइए समय की समाप्ति है महाराज कहिंदे रारा रंगो या मन अपना रारा रंग दे नाल रंगे जाइए असीं सतगुरु जी कृपा करन अज बड़ियां बीमारियां तुरियां फिरदियां संगत जी ये मन किदां रंगिया जाना जिन्नी देर सतगुरु जी सानू अपने हुक्मां जिहड़े उन्हां ने कीते ने किस तरह मर्यादा रखनी अज कहिंदे जी मर्यादा रखण दी की लोड़ है पर अज साइंस भी सिद्ध करदी पई भी मर्यादा तुहानू रखनी पएगी ये मर्यादावां सानू साडे गुरु साहिबां ने दित्तियां सुच सोध दी मर्यादा रखो अपना बाणा पाउणा चाहीदा है सानू गौरव होना चाहीदा है कि असीं ऐसे गुरु दे चेले हाँ जिन्हें ने वड्डे वड्डे पापी पामर लोग नाम दी रंगण विच रंग दित्ते इस वास्ते किसे महापुरख ने लिखिया कहिंदे भी होला जे मनाउणा होवे ते इदां ही किदां कहिंदे जिद्दां नामधारी मनाउंदे किस तरह जी कहिंदे गल विच माला हथ गड़वा ते सफा जंग हत्थां विच अपने सजाउंदे नामधारियां मास ते शराब बुरे नशियां नूं बंद कीता नाम दा प्याला सी पिलाया नामधारियां फैशनां दे विच सारी दुनिया गर्क होई गुरमुखी लिबास नहीं बदलाया नामधारियां रंग नाल होलियां जमाना सारा खेडदा सी लाल रंग नाम दा चढ़ाया नामधारियां सूरवीर इस तरह मनावदे ने होलियां नूं धड़ां उत्तों सिरां नूं कटाया नामधारियां चन्न ओए ऐसा होला देश भगती मनावदे ने होला जैसा अज है मनाया नामधारियां सारियां संगतां नूं मैं होले दियां लख लख वधाइयां दिंदा होया इत्थे भुल्लां चुकां दी खिमा मंगदा है बोलदिआं कोई अयोग शब्द निकलिया होवे ਪੁੱਲਾਂ ਚੁੱਕਾਂ ਦੀ ਖਿਮਾ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਰਾਮ ਸਿੰਘ ਜੀ ਧੰਨ 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 ਸ੍ਰੀ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਸਤਿ ਸ੍ਰੀ ਅਕਾਲ।